ਸਤਨਾਮਾ ਸ੍ਰੀ ਵਾਹੇ ਗੁਰੂ ਸਾਹਿਬ ਜੀ, ਵਡਹੰਸ ਮਹਲਾ ਤੀਜਾ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ, ਅਵਗਣਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ, ਅਵਗਣਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚਾ ਪ੍ਰੇਮ ਸਮਾਏ, ਜਿਨ ਆਪਣਾ ਫਿਰ ਨਹੀਂ ਜਾਤਾ, ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ, ਜਿਨੇ ਆਪਣਾ ਫਿਰ ਨਹੀਂ ਜਾਤਾ, ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਰਬ ਕਲਾ ਸਮਰੱਥ ਅਕਾਲ ਸਰੂਪ, ਦਸ ਪਾਤਸ਼ਾਹੀਆਂ ਦੇ ਪ੍ਰਗਟ ਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ। ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਾਂ ਪ੍ਰਾਪਤ ਕਰਨ ਵਾਸਤੇ ਪਹੁੰਚੇ ਹੋ। ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਉਸ ਸ਼ਬਦ ਦਾ ਇੱਕ ਜੋ ਸ਼ੰਤ ਹੈ ਸਰਵਣ ਕੀਤਾ ਹੈ। ਪਾਵਨ ਪਵਿੱਤਰ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ ਵਡਹੰਸ ਰਾਗ ਵਿੱਚ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 583 ਤੋਂ ਸ਼ੁਰੂ ਹੁੰਦਾ ਹੈ। ਚਾਰ ਅੰਗਾਂ ਵਿੱਚ ਜੋ ਵਿਸ਼ੇਸ਼ ਤੌਰ 'ਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹਦੀ ਵਿਚਾਰ ਅਤੇ ਅਖੀਰ 'ਤੇ ਬਾਰਾਂਵਾਂ ਮਾਝ ਵਿੱਚੋਂ ਅੱਜ ਫੱਗਣ ਦੇ ਮਹੀਨੇ ਨਾਲ ਸੰਬੰਧਿਤ ਦੋ ਸ਼ਬਦ ਵੀ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਵਿਚਾਰੇ ਜਾਣਗੇ। ਜਿਵੇਂ ਕਿ ਚਾਰੇ ਹੀ ਅੰਗ, ਚਾਰੇ ਹੀ ਹਿੱਸੇ ਇਸ ਸ਼ਬਦ ਦੇ ਇੱਕ ਦੂਜੇ ਨਾਲ ਸੰਬੰਧ ਰੱਖਦੇ ਨੇ। ਸਤਿਗੁਰੂ ਜੀ ਕਿਸੇ ਦੇ ਜਵਾਬ ਵਿੱਚ ਬੋਲ ਰਹੇ ਨੇ, ਕਿਸੇ ਨੇ ਕੁਝ ਪੁੱਛਿਆ, ਇਸ ਕਰਕੇ ਮਹਾਰਾਜ ਉਹਨੂੰ ਵਾਪਸ ਦੱਸ ਰਹੇ ਨੇ। ਪਹਿਲਾ ਲਫ਼ਜ਼ ਦੱਸਦਾ ਜਦੋਂ ਸੁਣੇ ਉਹ ਸ਼ਬਦ ਵਰਤਿਆ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਸੁਣੋ, ਉਹਦਾ ਮਤਲਬ ਕਿਸੇ ਨਾਲ ਗੱਲਬਾਤ ਹੋ ਰਹੀ ਹੈ, ਕਿਸੇ ਨੂੰ ਜਵਾਬ ਦਿੱਤਾ ਜਾ ਰਿਹਾ, ਅਤੇ ਜਵਾਬ ਵਿੱਚ ਕਿਹਾ ਹੈ ਇਹ ਸਾਰਾ ਜਗਤ, ਸਾਰੇ ਜੀਵ ਅਕਾਲ ਪੁਰਖ ਵਾਹਿਗੁਰੂ ਦੀ ਇਸਤਰੀਆਂ ਹਨ, ਉਹ ਪਤੀ ਹੈ, ਪਰ ਉਹਨੂੰ ਭੁੱਲ ਕੇ ਪੁੱਛਣ ਵਾਲੇ ਨੇ ਕੀ ਪੁੱਛਿਆ। ਉਹ ਅਗਲੇ ਤਿੰਨ ਅੰਗਾਂ ਵਿੱਚ ਵਾਰ ਵਾਰ ਆਏ। ਜੋ ਕੁਝ ਅਸੀਂ ਪੁੱਛਦੇ ਹਾਂ ਉਹ ਹੀ ਇਹਦੇ ਵਿੱਚ ਪੁੱਛਿਆ ਗਿਆ। ਇੱਕੋ ਹੀ ਸਮੱਸਿਆ ਬੰਦੇ ਦੀ, ਉਹ ਪੁੱਛੀ ਗਈ, ਉਹਦਾ ਹੀ ਜਵਾਬ ਦਿੱਤਾ ਗੁਰੂ ਅਮਰਦਾਸ ਜੀ ਨੇ ਪਹਿਲੇ ਅੰਗ ਵਿੱਚ, ਵੀ ਉਸ ਚੀਜ਼ ਦਾ ਇਲਾਜ ਕੀ ਹੈ। ਪੁੱਛਣ ਵਾਲੇ ਦਾ ਸਵਾਲ ਸਾਡਾ ਹੀ ਸਵਾਲ ਹੈ, ਉਹਦੇ ਵਿੱਚ ਪੁੱਛਿਆ ਗਿਆ ਹੈ। ਦੁਨੀਆਂ ਵਿੱਚ ਮਨੁੱਖ ਜਨਮ ਲੈਂਦਾ ਹੈ, ਜਨਮ ਦੇ ਸਮੇਂ ਮਠਿਆਈਆਂ ਵੰਡੀਆਂ ਜਾਂਦੀਆਂ ਨੇ, ਵਧਾਈਆਂ ਮਿਲਦੀਆਂ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਜਿਉਂ ਜਿਉਂ ਉਮਰ ਲੰਘਦੀ ਹੈ, ਜਿਹੜੀ ਜ਼ਿੰਦਗੀ ਖੁਸ਼ੀ ਤੋਂ ਸ਼ੁਰੂ ਹੋਈ ਸੀ ਉਹਦਾ ਐਂਡ, ਉਹਦਾ ਖਾਤਮਾ ਗਮੀ 'ਤੇ ਕਿਉਂ ਹੁੰਦਾ? ਸਮੱਸਿਆ ਸਾਰੇ ਜਗਤ ਦੀ ਇੱਕੋ ਹੀ ਹੈ। ਜਿਹੜਾ ਜੀਵਨ ਖੁਸ਼ੀ ਤੋਂ ਸ਼ੁਰੂ ਹੋਇਆ ਸੀ, ਵਧਾਈ ਤੋਂ ਸ਼ੁਰੂ ਹੋਇਆ ਸੀ, ਅਫਸੋਸ 'ਤੇ ਆ ਕੇ ਖਤਮ ਕਿਉਂ ਹੁੰਦਾ? ਕਿਉਂਕਿ ਅਖੀਰਲਾ ਵਕਤ ਅਫਸੋਸ ਹੀ ਹੁੰਦਾ। ਆਪਾਂ ਕਹਿੰਦੇ ਹਾਂ ਫਲਾਣਾ ਚੜ੍ਹਾਈ ਕਰ ਗਿਆ, ਚਲੋ ਅਫਸੋਸ ਕਰ ਆਈਏ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਵੀ ਜ਼ਿੰਦਗੀ ਦੀ ਸ਼ੁਰੂਆਤ ਅਤੇ ਪਰਮਾਤਮਾ ਨੇ ਕੀਤੀ ਸੀ, ਅਤੇ ਜੇ ਸ਼ੁਰੂਆਤ ਵੇਲੇ ਖੁਸ਼ੀ ਸੀ ਅਤੇ ਅਖੀਰਲੇ ਵੇਲੇ ਗਮ ਕਿਉਂ ਆਇਆ? ਉਹਦਾ ਜਵਾਬ ਦਿੱਤਾ ਇਹਦੇ ਵਿੱਚ ਗੁਰੂ ਸਾਹਿਬ ਨੇ, ਕਲੀਅਰ ਦੱਸਿਆ। ਇਹ ਬੇਨਤੀ ਕਰਾਂ, ਸਤਿਗੁਰੂ ਨੇ ਇਸ ਘਰ ਦੇ ਵਿੱਚੋਂ ਸਿਰ 'ਤੇ ਹੱਥ ਵੀ ਰੱਖਿਆ ਕਿ ਜੇ ਤੇਰੇ ਕੋਲ ਦੁੱਖ ਹੈ ਤਾਂ ਆ, ਮੈਂ ਸਿਰ 'ਤੇ ਹੱਥ ਰੱਖਣਾ, ਤੈਨੂੰ ਧੀਰਜ ਮਿਲੇਗੀ, ਤੈਨੂੰ ਟਿਕਾ ਮਿਲੇਗਾ, ਤੈਨੂੰ ਤੂੰ ਰਿਲੀਫ ਹੋਵੇਗਾ, ਤੈਨੂੰ ਸੰਤੁਸ਼ਟੀ ਮਿਲੇਗੀ। ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ, ਇਹ ਦੁੱਖ ਕਿੱਥੋਂ ਆਉਂਦਾ ਹੈ ਅਤੇ ਕਿਸ ਕਰਕੇ ਆਉਂਦਾ? ਇਹ ਜ਼ਰੂਰ ਦੱਸਣਾ ਚਾਹੁੰਦਾ ਤਾਂ ਕਿ ਤੂੰ ਪਰਤ ਕੇ ਫਿਰ ਨਾ ਪੰਡ ਚੁੱਕ ਕੇ ਲਿਆਵੇਂ। ਅੱਜ 'ਤੇ ਲਿਆਇਆ ਹੈ, ਕੋਈ ਹਰਜ ਨਹੀਂ, ਕਿਉਂਕਿ ਸਤਿਗੁਰੂ ਜੀ ਦੇ ਦਰ ਦੇ 'ਤੇ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਨੇ। ਲੱਕੜਾਂ ਲੱਖਾਂ ਮਣ ਹੋਣ, ਅੱਗ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨੇ ਇੱਕ ਮਣ ਲੱਕੜਾਂ ਵੀ ਉਸੇ ਤਰ੍ਹਾਂ ਹੀ ਸਾੜ ਦੇਣੀਆਂ ਨੇ, ਲੱਖ ਮਣ ਵੀ ਉਸੇ ਤਰ੍ਹਾਂ ਹੀ ਸਾੜ ਦੇਣੀਆਂ, ਅੱਗ ਨੂੰ ਕੋਈ ਫਰਕ ਨਹੀਂ ਪੈਂਦਾ। ਮਨੁੱਖ ਕਿੰਨੇ ਪਾਪ ਕਰਕੇ ਆਇਆ, ਕਿੰਨਾ ਦੁੱਖ ਲੈ ਕੇ ਆਇਆ, ਗੁਰੂ ਰਾਮਦਾਸ ਜੀ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਵਾਸਤੇ ਬਰਾਬਰ ਹੀ ਇੱਕ ਮਣ ਲੱਕੜ ਤੇ ਲੱਖ ਮਣ ਸਾੜ ਕੇ ਸਵਾਹ ਕਰ ਦੇਣਗੇ, ਬਾਣੀ ਨਾਲ, ਸ਼ਬਦ ਦੇ ਨਾਲ ਦੁੱਖਾਂ ਦੀਆਂ ਪੰਡਾਂ ਖੋਲ੍ਹ ਕੇ ਖਤਮ ਕਰ ਦੇਣਗੇ। ਪਰ ਸਾਡੀ ਆਦਤ ਬੜੀ ਖਰਾਬ ਹੈ, ਅਸੀਂ ਕਹਿੰਦੇ ਹਾਂ ਦੁੱਖ ਦੀ ਪੰਡ ਖਤਮ ਹੋਈ ਹੈ ਅਤੇ ਚਾਦਰ ਮੈਨੂੰ ਵਾਪਸ ਹੀ ਦੇ ਦਿਓ ਜਿਹਦੇ ਵਿੱਚ ਬੰਨ ਕੇ ਲਿਆਇਆ ਸੀ। ਜਿਸ ਚਾਦਰ ਵਿੱਚ ਬੰਨ ਕੇ ਲਿਆਇਆ ਸਾਨੂੰ ਉਹ ਨਾ ਲਿਆ ਜੇ, ਦੁੱਖ ਤੁਸੀਂ ਖਤਮ ਕਰ ਦਿਓ, ਚਾਦਰ ਮੈਨੂੰ ਵਾਪਸ ਦੇ ਦਿਓ। ਪੁੱਛਿਆ ਕਿਉਂ? ਕਹਿੰਦੇ ਅਗਲੇ ਸਾਲ ਫਿਰ ਪੰਡ ਬੰਨ ਕੇ ਲਿਆਉਣੀ ਹੈ ਪਾਪਾਂ ਦੀ, ਅਗਲੇ ਸਾਲ ਵਾਸਤੇ, ਨਾਲੇ ਤੁਹਾਨੂੰ ਵਿਹਲੇ ਵੀ ਨਹੀਂ ਰਹਿਣ ਦੇਣਾ। ਕਰੋਗੇ ਕੀ? ਕੰਮ ਵੀ ਤਾਂ ਦੇਣਾ ਨਾ ਤੁਹਾਨੂੰ, ਬੇਰੁਜ਼ਗਾਰੀ ਵੀ ਠੀਕ ਨਹੀਂ, ਕੰਮ ਦੇਣਾ ਹੈ। ਮਹਾਰਾਜ ਉਹ ਵੀ ਇਸ਼ਾਰਾ ਕਰਦੇ ਨੇ, ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁੜ ਕਮਾਵੇ ਹੋਏ ਨਿਸ਼ੰਗ। ਆਸ਼ੀਰਵਾਦ ਇੱਕ ਬੜੀ ਵੱਡੀ ਦਵਾਈ ਹੈ ਗੁਰੂ ਨਾਨਕ ਦੇ ਘਰ ਵਿੱਚ। ਦੁਖੀ ਕਿੱਡਾ ਵੱਡਾ ਆ ਜਾਏ, ਸਤਿਗੁਰੂ ਕਹਿੰਦੇ ਨੇ ਮੈਂ ਤੈਨੂੰ ਆਪਣੇ ਘਰੋਂ ਬਾਹਰ ਨਹੀਂ ਕੱਢਾਂਗਾ, ਆ ਮੈਂ ਤੇਰਾ ਇਲਾਜ ਕਰ ਦਿੰਦਾ। ਪਰ ਜਦੋਂ ਅਸੀਂ ਦੁੱਖ ਲੈ ਕੇ ਆਉਂਦੇ ਹਾਂ, ਸਤਿਗੁਰੂ ਦੁੱਖ ਖਤਮ ਕਰ ਦਿੰਦੇ ਨੇ, ਪਰ ਚਾਦਰ ਅਸੀਂ ਵਾਪਸ ਲੈ ਜਾਂਦੇ। ਮਹਾਰਾਜ ਕਹਿੰਦੇ ਆਹ ਵੀ ਦੇ ਜਾ, ਇਹ ਵੀ ਸਾੜਦੇ ਹਾਂ, ਪਰਤ ਕੇ ਪੰਡ ਸਿਰ ਤੇ ਆਵੇ ਨਾ। ਫਰੀਦ ਸਾਹਿਬ ਦਾ ਕੋਈ ਸ਼ਾਗਿਰਦ ਕੋਈ ਚੇਲਾ ਉਹਨਾਂ ਕੋਲ ਆਉਂਦਾ, ਉਹ ਕਹਿੰਦਾ ਮਹਾਰਾਜ ਪੈਰ ਦਬਾ ਕੇ ਆਉਂਦਾ ਸੀ ਲੰਗੜਾ ਕੇ, ਤੇ ਫਰੀਦ ਜੀ ਨੇ ਪੁੱਛਿਆ ਕੀ ਗੱਲ, ਸੁੱਖ ਸ਼ਾਂਤ ਹੈ? ਕਹਿਣ ਲੱਗਾ ਪੈਰਾਂ ਵਿੱਚ ਕੰਡੇ ਬੜੇ ਚੁੱਭ ਗਏ ਤੇ ਮੇਰੇ ਸਿਰ ਤੇ ਹੱਥ ਰੱਖੋ, ਮੈਨੂੰ ਪੀੜ ਨਾ ਹੋਵੇ। ਕਬੀਰ ਸਾਹਿਬ ਫਰੀਦ ਜੀ ਕਹਿੰਦੇ ਨੇ ਆ ਭਾਈ, ਮੈਂ ਆਪਣੇ ਖੁਦਾ ਦੇ ਅੱਗੇ ਦੁਆ ਤੇਰੀ ਕਰ ਦੇਣਾ, ਦਰਦ ਵੀ ਤੇਰੀ ਹਟ ਜਾਏਗੀ, ਪਰ ਕੰਡੇ ਕਢਾ ਲੈ। ਉਹ ਕੰਡੇ ਕਢਾ ਗਿਆ, ਦਰਦ ਹਟ ਗਈ, ਮਹੀਨੇ ਬਾਅਦ ਫਿਰ ਆ ਗਿਆ। ਫਰੀਦ ਸਾਹਿਬ ਕਹਿੰਦੇ ਹੁਣ ਫਿਰ ਉਸੇ ਤਰ੍ਹਾਂ ਕਹਿੰਦੇ ਹਾਂ। ਕਹਿੰਦੇ ਚੱਲ ਕੰਮ ਕੀ ਕਰਨਾ? ਕਹਿੰਦੇ ਖੇਤੀ ਕਰਨਾ। ਕਹਿੰਦੇ ਚੱਲ ਮੈਂ ਤੇਰਾ ਖੇਤ ਚੈੱਕ ਕਰਨਾ, ਉੱਥੇ ਹੈ ਕੀ ਹੈ ਜਿੱਥੋਂ ਕੰਡੇ ਚੁੱਭਦੇ ਨੇ? ਖੇਤ ਤੇ ਜਾ ਕੇ ਵੇਖਿਆ, ਫਸਲ ਘੱਟ ਸੀ, ਕਿੱਕਰ ਜ਼ਿਆਦੇ ਸਨ ਫਸਲ ਘੱਟ ਸੀ। ਅਤੇ ਜਦੋਂ ਲੰਘੇ ਤੇ ਇੱਕ ਦੋ ਕੰਡਾ ਫਰੀਦ ਸਾਹਿਬ ਨੂੰ ਵੀ ਥੋੜ੍ਹਾ ਜਿਹਾ ਲੱਗਿਆ, ਉਹ ਕਹਿੰਦੇ ਭਲੇ ਮਾਨ ਸਾਹਿਬ ਤੇ ਮੈਨੂੰ ਵੀ ਚੁੱਭਣ ਲੱਗ ਪਏ। ਕਹਿੰਦੇ ਕੀ ਗੱਲ? ਕਹਿੰਦੇ ਆ ਕੰਡੇ ਤਾਂ ਚੁੱਭਦੇ ਨੇ ਕਿੱਕਰ ਪੁੱਟਦੇ ਆਪਣੀ ਜ਼ਮੀਨ ਵਿੱਚੋਂ, ਉਦਾਹਰਣ ਹੈ, ਕਿੱਕਰ ਪੁੱਟਦੇ। ਉਹਨੇ ਕਿਹਾ ਨਾ ਜੀ ਨਾ, ਇਹ ਤੇ ਸਾਡੇ ਦਾਦੇ ਪੜਦਾਦੇ ਦਾ ਪੇਸ਼ਾ ਹੈ, ਕਿੱਕਰ ਤੇ ਹੋਰ ਬੀਜਣੇ ਨੇ, ਕੰਡੇ ਨਹੀਂ ਚੁੱਭਣੇ ਚਾਹੀਦੇ। ਫਰੀਦ ਸਾਹਿਬ ਕਹਿੰਦੇ ਫਿਰ ਕੋਈ ਹੋਰ ਖੁਦਾ ਲੱਭ ਲੈ, ਮੇਰਾ ਰੱਬ ਤੇ ਥੱਕ ਗਿਆ ਤੇਰੇ ਕੰਡੇ ਕੱਢ ਕੱਢ ਕੇ, ਕਿੰਨੇ ਕੁ ਕੱਢੇਗਾ? ਕਿੱਕਰ ਬੀਜਣੇ ਛੱਡਣੇ ਨਹੀਂ, ਕੰਡੇ ਨਹੀਂ ਚੁੱਭਣੇ ਚਾਹੀਦੇ। ਕਹਿੰਦੇ ਇੱਕ ਵਾਰੀ ਚੁੱਭ ਗਏ ਨੇ, ਆ ਜਾ ਮੈਂ ਕੱਢ ਦੇਣਾ ਤੇਰਾ ਦੁੱਖ ਦਾ ਕੰਡਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਹਉਮੈ ਦਾ ਕੰਡਾ ਚੁੱਭਾ ਹੈ, ਉਹ ਜਿਉਂ ਜਿਉਂ ਚੱਲੈ, ਜਿਵੇਂ ਜਿਵੇਂ ਅਸੀਂ ਤੁਰਨੇ ਹਾਂ, ਚੁੱਭਦਾ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ। ਇਹ ਕਿਹਦੇ ਨਾਲ ਹਟੇ? ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ, ਨਾਮ ਨੇ ਦੁੱਖ ਖਤਮ ਕਰ ਦਿੱਤਾ। ਦੁੱਖ ਜਨਮ ਮਰਨ ਭਵ ਖੰਡਾ ਹੈ, ਇਹ ਜਨਮ ਮਰਨ ਖਤਮ ਹੋ ਗਿਆ। ਫਰੀਦ ਸਾਹਿਬ ਕਹਿੰਦੇ ਸੱਜਣਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਆ ਗੁਰੂ ਕੋਲ ਤੇਰੇ ਦੁੱਖ ਦੀਆਂ ਲੱਕੜਾਂ ਭਾਵੇਂ ਇੱਕ ਜਨਮ ਦੀਆਂ ਨੇ ਤੇ ਭਾਵੇਂ ਸੌ ਜਨਮ ਦੀਆਂ ਨੇ ਤੇ ਭਾਵੇਂ ਹਜ਼ਾਰ ਦੀਆਂ ਨੇ, ਗੁਰੂ ਰਾਮਦਾਸ ਜੀ ਨੂੰ ਕੋਈ ਫਰਕ ਨਹੀਂ ਪੈਂਦਾ, ਤੇਰੇ ਦੁੱਖ ਦੂਰ ਸਤਿਗੁਰੂ ਕਰਨਗੇ। ਇੱਥੇ ਮਹਾਰਾਜ ਨੇ ਵਸੀਲਾ ਬਣਾਇਆ, ਸੇਵਾ ਬਣਾਈ ਹੈ, ਸਿਮਰਨ ਬਣਾਇਆ, ਕੀਰਤਨ ਇਸ਼ਨਾਨ ਦਿੱਤਾ ਹੈ, ਕਿਸੇ ਤਰ੍ਹਾਂ ਘਟੇ। ਪਰ ਮਹਾਰਾਜ ਕਹਿੰਦੇ ਜਿਹੜੇ ਘਟ ਗਏ, ਹੁਣ ਅੱਗੋਂ ਜਾਚ ਸਿੱਖ ਕੇ ਜਾਈ ਅਗਲਾ ਸਾਲ ਕਿਵੇਂ ਲੰਘਾਉਣਾ ਹੈ। ਅਗਲੇ ਸਾਲ ਨੂੰ ਆਵੇਂ ਘੱਟੋ ਘੱਟ 50% ਤੇ ਫਰਕ ਪਵੇ ਨਾ, ਚਲੋ ਸਾਰਾ ਨਹੀਂ ਤੇ। ਹਾਂ, ਅੱਜ ਫੱਗਣ ਦਾ ਮਹੀਨਾ, ਵੈਸੇ ਗੁਰਮਤ ਮਹੀਨਿਆਂ ਤੋਂ ਬਾਹਰਲੀ ਸੰਗਰਾਂਦਾਂ ਤੋਂ ਗੱਲ ਹੈ, ਪਰ ਮਹਾਰਾਜ ਨੇ ਉਪਯੋਗ ਕੀਤਾ ਵੀ ਸੰਗਰਾਂਦ ਨੂੰ ਲੋਕ ਮੰਨਦੇ ਨੇ, ਚਲੋ ਆਉਂਦੇ ਨੇ। ਸੰਗਰਾਂਦ ਨੂੰ ਇੱਕ ਗੱਲ ਕਹਿ ਦਈਏ, ਫੱਗਣ ਦਾ ਮਹੀਨਾ ਕਹਿ ਦਿੱਤਾ, ਸ਼ੁਰੂ ਕਰ ਦਿੱਤਾ, 12 ਮਹੀਨਿਆਂ ਦੇ ਵਿੱਚ ਦੱਸ ਦਿੱਤਾ ਬਈ 12 ਮਹੀਨੇ ਕਿਵੇਂ ਬਿਤਾਉਣੇ ਨੇ। ਅੱਜ ਵੀ ਫੱਗਣ ਦਾ ਮਹੀਨਾ ਹੈ, ਇਹਦਾ ਮਤਲਬ ਇਹ ਨਾ ਸਮਝਣਾ ਬਈ ਫੱਗਣ ਦੇ ਮਹੀਨੇ ਵਾਲੇ ਦਿਨ ਸਵੇਰੇ ਨਹਾ ਧੋ ਕੇ ਅੱਜ ਦਾ ਦਿਨ ਚਲੋ ਗੁਰਦੁਆਰੇ ਚੱਲੀਏ, ਮੱਥਾ ਟੇਕੀਏ, ਤੇ ਭਾਈ ਸਾਹਿਬ ਨੂੰ ਕਹਿ ਦਿੱਤਾ ਬਈ ਮਹੀਨਾ ਸੁਣਾ ਦਿਓ। ਉਹਨਾਂ ਨੂੰ ਮਹੀਨਾ ਵੀ 2-3 ਵਾਰੀ ਸੁਣਾਉਣਾ ਪੈਂਦਾ ਦਿਨ ਵਿੱਚ, ਕਿਉਂ? ਕੁਝ ਸਿੱਖ ਅੰਮ੍ਰਿਤ ਵਾਲੇ ਵੇਲੇ ਵਾਲੇ, ਕੁਝ 8 ਵਜੇ ਵਾਲੇ, ਫਿਰ 12 ਵਜੇ ਵਾਲੇ, ਫਿਰ ਕਈ ਸ਼ਾਮ ਵਾਲੇ ਨੇ, 4 ਵਾਰੀ ਉਹ ਸੁਣਾਉਂਦੇ ਨੇ। ਪਰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਅੱਜ ਇੱਕ ਵਾਰੀ ਮਹੀਨਾ ਸੁਣ ਲਿਆ ਤੇ ਗੱਲ ਖਤਮ ਹੋ ਗਈ, ਨਹੀਂ। ਆ ਇੱਕ ਫੱਗਣ ਨੂੰ ਮੇਰੇ ਕੋਲੋਂ ਤੂੰ ਇੱਕ ਮਹੀਨੇ ਦਾ ਹੋਮਵਰਕ ਲੈ ਕੇ ਜਾ ਬਈ ਅਗਲੇ 29 ਦਿਨ ਤੂੰ ਕੀ ਕਰਨਾ ਹੈ। ਇਹ ਕੰਮ ਥੋੜ੍ਹਾ ਜਿਹਾ ਔਖਾ ਹੈ। ਇੱਕ ਦਿਨ ਆਇਆ ਜੀ ਆਇਆਂ ਨੂੰ ਖੰਡਨ ਨਹੀਂ ਕੀਤਾ, ਸਾਡੇ ਵਿੱਚ ਕਈ ਸੱਜਣ ਪੜ੍ਹੇ ਪੜ੍ਹੇ ਲਿਖੇ ਤੇ ਚਲੋ ਸਾਰੇ ਨੇ, ਕਈ ਵਿਦਵਾਨ ਇਹ ਖੰਡਨ ਕਰਨ ਲੱਗ ਪੈਂਦੇ, ਕਹਿੰਦੇ ਸੰਗਰਾਂਦ ਇਹ ਬੰਦ ਕਰੋ। ਮਹਾਰਾਜ ਕਹਿੰਦੇ ਸੰਗਰਾਂਦ ਬੰਦ ਨਾ ਕਰੋ, ਸੰਗਰਾਂਦ ਵਾਲੇ ਦਿਨ ਸਿੱਖੀ ਨੂੰ ਉਜਾਗਰ ਕਰ ਦਿਓ। ਸੰਗਰਾਂਦ ਭੁੱਲ ਹੀ ਜਾਏ, ਕੋਈ ਯਾਦ ਹੀ ਨਾ ਕਰੇ ਅੱਜ ਸੰਗਰਾਂਦ, ਅੱਜ ਯਾਦ ਰਹਿ ਜਾਏ ਵੀ ਫੱਗਣ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਨੇ ਫੱਗਣ ਦੇ ਅਗਲੇ 29 ਦਿਨ ਕੀ ਕਰਨ ਲਈ ਕਿਹਾ ਹੈ, ਇਹ ਗੱਲ ਯਾਦ ਰਹਿ ਜਾਏ। ਸੰਗਰਾਂਦ ਅੰਦਰੋਂ ਯਾਦ ਹੀ ਭੁੱਲ ਜਾਏ, ਸਮਝ ਲਓ ਇਹ ਸੰਗਰਾਂਦ ਸਫਲ ਹੋ ਗਈ। ਇਹ ਤਰੀਕਾ ਬਣਾਇਆ ਸੀ। ਖੈਰ ਮੈਂ ਵਿਸਤਾਰ ਨਾ ਕਰਾਂ, ਕੱਲ੍ਹ ਵਾਲੀ ਹਾਲਾਤ ਅੱਜ ਵੀ ਇੱਕ ਅੰਗ ਪੂਰਾ ਅੱਜ ਵੀ ਵਿਚਾਰ ਵਿੱਚ ਆਉਣਾ ਹੈ। ਅਤੇ ਸਤਿਗੁਰੂ ਜੀ ਨੇ ਚਾਰ ਅੰਗ ਉਚਾਰੇ ਨੇ, ਗੁਰੂ ਅਮਰਦਾਸ ਜੀ ਨੇ। ਉਹ ਕਹਿੰਦੇ ਕਿੱਕਰ ਪੁੱਟਦੇ ਕੰਡੇ ਚੁੱਭਣੇ ਬੰਦ ਹੋ ਜਾਣਗੇ, ਪਿਛਲੇ ਮੈਂ ਕੱਢ ਦਿਆਂਗਾ, ਮੇਰੀ ਗਰੰਟੀ ਰਹੀ। ਕੋਈ ਸ਼ੱਕ ਨਹੀਂ, ਸਤਿਗੁਰੂ ਕਿਰਪਾ ਕਰਨ ਤੇ ਆਉਣ, ਤੇ ਇਹ ਨਹੀਂ ਕਿ ਸਿੱਖ ਜਿੰਨੇ ਮਾੜੇ ਕਰਮ ਕੀਤੇ ਨੇ ਉਹਨੇ ਚੰਗੇ ਕਰੇਗਾ ਤੇ ਫਿਰ ਇਹਦਾ ਛੁਟਕਾਰਾ ਹੋਣਾ, ਨਹੀਂ। ਕਹਿੰਦੇ ਨੀਅਤ ਸਾਫ਼ ਲੈ ਕੇ ਆ ਜਾ, ਕਰਮ ਭਾਵੇਂ ਕਿੰਨੇ ਮਾੜੇ ਕਰਕੇ ਆ, ਇੱਕੋ ਦਮ ਪਾੜ ਕੇ ਤੇਰੀਆਂ ਪਰਚੀਆਂ ਬਾਹਰ ਵਗਾ ਦਿਆਂਗਾ, ਪਰ ਅੱਗੋਂ ਲਿਖਣੇ ਬੰਦ ਕਰ ਦੇ ਮਾੜੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਵਿਛੜੇ ਮਾੜੇ ਕਰਮਾਂ ਕਰਕੇ ਹਾਂ ਹੁਣ ਮਿਲ ਕਿਵੇਂ ਸਕਦੇ ਹਾਂ ਤੁਹਾਡੀ ਕਿਰਪਾ ਨਾਲ, ਕਿਉਂਕਿ ਅਸੀਂ ਕਿੰਨੇ ਕੁ ਚੰਗੇ ਕਰਾਂਗੇ। ਇੱਕ ਚੰਗਾ ਕਰਨੇ ਆ ਦੋ ਮਾੜੇ ਹੋ ਜਾਂਦੇ ਨੇ, ਦੋ ਕਰਨੇ ਆ ਚਾਰ ਹੋ ਜਾਂਦੇ ਨੇ। ਇਸ ਲਈ ਅੱਜ ਦਾ ਇਹ ਪਹਿਲਾ 12ਵਾਂ ਮਾਝ ਦਾ ਸ਼ਬਦ ਇੱਕ ਵਾਰੀ ਸਾਰੇ ਪੜ੍ਹੀਏ, ਹਾਜ਼ਰੀ ਲਵਾਈਏ। ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੋੜੇ,
ਕਿਰਤ ਕਰਮ ਕੇ ਵਿਛੋੜੇ, ਕਿਰਤ ਕਰਮ ਕੇ ਵਿਛੋੜੇ,
ਕਿਰਤ ਕਰਮ ਕੇ ਵਿਛੋੜੇ, ਕਿਰਤ ਕਰਮ ਕੇ ਵਿਛੋੜੇ,
ਕਿਰਤ ਕਰਮ ਕੇ ਵਿਛੋੜੇ, ਕਿਰਤ ਕਰਮ ਕੇ ਵਿਛੋੜੇ।
ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ,
ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ,
ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ,
ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ।
ਮੈਂ ਕਿਹੜਾ ਕਿਹੜਾ ਮੈਲ ਲਾਵਾਂਗਾ, ਕਿਹੜਾ ਕਿਹੜਾ ਦਾਗ ਧੋਵਾਂਗਾ, ਆ ਤੇਰੇ ਅੱਗੇ ਸਾਰਾ ਕੁਝ ਰੱਖ ਦਿੱਤਾ ਹੈ, ਜੋ ਕੀਤਾ ਹੈ। ਹਾਂ ਇੱਕ ਗੱਲ ਮਹਾਰਾਜ ਕਹਿੰਦੇ ਲੁਕੋਈ ਨਾ, ਦੱਸ ਦੇ ਸਾਰਾ ਕੁਝ, ਕੱਲਾ ਇਹ ਨਾ ਦੱਸੀ ਵੀ ਮੈਂ ਇੰਨਾ ਪਾਠ ਕਰਕੇ ਆਇਆ, ਇਹ ਵੀ ਦੱਸ ਵੀ ਕੱਲ੍ਹ ਦਾ ਦਿਨ ਝੂਠ ਕਿੰਨਾ ਬੋਲਿਆ ਸਾਰਾ, ਉਹ ਵੀ ਦੱਸਿਆ ਕਰ। ਇੱਕ ਪਾਸਾ ਨਾ ਵਿਖਾਈ ਤੇ ਗੁਰੂ ਅੰਤਰ ਜਾਮੀ ਏ, ਦੋਵੇਂ ਪਾਸੇ ਦੱਸਦੀ। ਮਹਾਰਾਜ ਚੰਗਾ ਚੰਗਾ ਤੇ ਕੀਤਾ ਹੀ ਨਹੀਂ, ਮਾੜਾ ਹੀ ਕਰੀ ਜਾਂਦੇ ਹਾਂ। ਆ ਇੱਕ ਸਿੱਖ ਇੱਥੇ ਹੀ ਆਇਆ ਸੀ ਜਿੱਥੇ ਤੁਸੀਂ ਬੈਠੇ ਹੋ, ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਆਇਆ, ਸਿੱਧਾ ਸਾਦਾ ਸੀ, ਭਾਈ ਲੱਖੂ ਨਾਂ ਸੀ ਇਹਦਾ। ਜਦੋਂ ਆਇਆ ਤੇ ਗੁਰੂ ਸਾਹਿਬ ਮੰਜੀ ਤੇ ਬੈਠੇ ਸੇਵਾ ਕਰਾ ਰਹੇ ਸੀ ਸਰੋਵਰ ਦੀ। ਮਹਾਰਾਜ ਨੇ ਦੋ ਸਵਾਲ ਕੀਤੇ ਤੇ ਲੱਖੂ ਡਾਕੂ ਤੋਂ ਬ੍ਰਹਮ ਗਿਆਨੀ ਹੋ ਗਿਆ। ਪਹਿਲਾ ਸਵਾਲ ਸੀ, ਚਲੋ ਪੁੱਛਿਆ ਤੇਰਾ ਨਾਂ ਕੀ, ਕਹਿੰਦੇ ਲੱਖੂ ਧਾੜਵੀ ਕਹਿੰਦੇ ਨੇ ਮੈਨੂੰ, ਇਲਾਕੇ ਵਿੱਚ ਮੰਨਿਆ ਸੀ। ਭਾਈ ਕਲਿਆਣਾ ਲੈ ਕੇ ਆਇਆ, ਮੈਂ ਛੋਟੀ ਗੱਲ ਕਹਿ ਕੇ ਸ਼ਬਦਾਂ ਵੱਲ ਆਉਣਾ। ਤੇ ਸਤਿਗੁਰੂ ਨੇ ਇੱਕ ਪਹਿਲਾ ਸਵਾਲ ਪੁੱਛਿਆ, ਕਹਿੰਦੇ ਭਾਈ ਲੱਖੂ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਹੈ? ਚੁੱਪ ਕਰ ਗਿਆ, ਕਹਿਣ ਲੱਗੇ ਸੋਚ ਲੈਣ ਦਿਓ, ਅੰਦਰ ਵੇਖ ਲਵਾਂ। ਜੇ ਸਾਡੇ ਵਰਗਾ ਹੁੰਦਾ ਤਾਂ ਲਿਸਟ ਪਹਿਲਾਂ ਹੀ ਦੱਸ ਦਿੰਦਾ ਵੀ ਇੰਨੇ ਪਾਠ ਕਰਾਏ ਨੇ, ਇੰਨੀਆਂ ਛਬੀਲਾਂ ਲਾਈਆਂ ਨੇ, ਇੰਨਾ ਕਰੀਦਾ। ਚੰਗਾ ਬੰਦਾ ਗੁਰੂ ਸਾਹਿਬ ਨੇ ਟੋਹ ਕੇ ਵੇਖਿਆ ਸੀ ਵੀ ਬੋਲਦਾ ਕਿੱਥੋਂ ਹੈ, ਰੁਕ ਗਿਆ। ਕਹਿੰਦੇ ਵੇਖ ਕੇ ਦੱਸਾਂਗਾ, ਇਹਦਾ ਮਤਲਬ ਉਹ ਬੰਦਾ ਸਾਫ਼ ਹੈ, ਝੂਠ ਨਹੀਂ ਬੋਲਦਾ, ਬਨਾਵਟ ਨਹੀਂ ਕਰਦਾ। ਕਹਿੰਦੇ ਵੇਖ ਲੈਣ ਦਿਓ। 5 ਸਕਿੰਟਾਂ ਬਾਅਦ ਬੋਲਿਆ, ਕਹਿੰਦੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲੱਗਦਾ ਮੈਂ ਕੋਈ ਚੱਜ ਦਾ ਕੰਮ ਕੀਤਾ ਹੋਵੇ। ਸਤਿਗੁਰੂ ਉੱਠ ਕੇ ਸਿੱਧੇ ਹੋ ਕੇ ਕਹਿੰਦੇ ਆਹ ਬੰਦਾ ਬੜੀ ਜਲਦੀ ਮੰਨ ਗਿਆ, ਬਸ ਮੰਨਣ ਦੀ ਦੇਰ ਏ, ਕੰਮ ਹੋਣ ਦੀ ਦੇਰ ਨਹੀਂ ਲੱਗਦੀ। ਇੱਥੇ ਆਪਾਂ ਮੰਨਦੇ ਨਹੀਂ, ਤਬਦੀਸ਼ ਤੇ ਬੜੀ ਹੁੰਦੀ ਹੈ। ਮੰਨਦੇ ਨਹੀਂ ਬਈ ਮੈਂ ਵੀ ਕੋਈ ਮਾੜਾ, ਕਹਿੰਦੇ ਕੋਈ ਚੰਗਾ ਨਹੀਂ ਕੀਤਾ। ਦੂਜਾ ਸਵਾਲ ਸੀ, ਕਦੀ ਕੋਈ ਮਾੜਾ ਵੀ ਕੀਤਾ ਹੀ, ਕਦੀ ਮਾੜਾ ਵੀ ਕੀਤਾ ਹੀ? ਜਵਾਬ ਦਿੱਤਾ ਉਸੇ ਵਾਲੇ ਪੂਰੀ ਤਰ੍ਹਾਂ ਪੂਰੇ ਮਨ ਦੇ ਨਾਲ, ਕਹਿਣ ਲੱਗਾ ਮਾੜਾ ਛੱਡਿਆ ਹੀ ਕੋਈ ਨਹੀਂ। ਉੱਠ ਕੇ ਬਾਂਹ ਫੜ ਲਈ, ਬਾਂਹ ਘੁੱਟ ਕੇ ਜਦੋਂ ਫੜੀ ਅੰਦਰ ਰੰਗ ਲਾ ਦਿੱਤਾ ਨਾਮ ਦਾ। ਕਹਿੰਦੇ ਇਸ ਤਰ੍ਹਾਂ ਦਾ ਮਰੀਜ਼ ਮੇਰੇ ਕੋਲ ਵਿਰਲਾ ਹੀ ਆਉਂਦਾ ਜਿਹੜਾ ਆਪਣੀ ਬਿਮਾਰੀ ਨੂੰ ਮੰਨ ਲੈ, ਨਹੀਂ ਤੇ ਇੱਕ ਪਾਸਾ ਅਸੀਂ ਵਿਖਾਉਂਦੇ ਹਾਂ ਗੁਰੂ ਨੂੰ ਚੰਗਾ, ਦੂਜਾ ਪਿਛਲੇ ਪਾਸੇ ਲੁਕੋ ਕੇ ਰੱਖ ਲੈਂਦੇ ਹਾਂ। ਉਹ ਭਾਈ ਲੱਖੂ ਜਿਹੜਾ ਹੈ, ਬਾਅਦ ਵਿੱਚ ਉਹਦਾ ਹੀ ਨਾਂ ਸੀ ਜਿਹਨੇ ਬੁੱਧੂ ਨੂੰ ਕਿਹਾ ਸੀ, ਬੁੱਧੂ ਜੋ ਮਰਜ਼ੀ ਕਰ ਲੈ ਤੇਰਾ ਆਵਾ ਨਹੀਂ ਪੱਕਣ ਦੇਣਾ। ਇਹ ਉਹ ਭਾਈ ਭਾਈ ਲੱਖੂ ਸੀ, ਬਾਅਦ ਵਿੱਚ ਉਹਦਾ ਨਾਂ ਕਈਆਂ ਨੇ ਭਾਈ ਕਮਲੀਆ ਵੀ ਲਿਖਿਆ। ਖੈਰ ਅੱਜ ਦੇ ਚਾਰੇ ਹੀ ਸੰਤਾਂ ਵੱਲ ਤੁਰੀਏ, ਜਿਹਦੇ ਵਿੱਚ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਸੰਸਾਰ ਨੂੰ ਦੁੱਖ ਤਾਂ ਲੱਗਾ, ਸੰਸਾਰ ਦੇ ਲੋਕ ਦਾਤਾਂ ਨੂੰ ਚੰਬੜ ਗਏ ਨੇ, ਦਾਤੇ ਨੂੰ ਭੁੱਲ ਗਏ ਨੇ। ਗੱਲ ਸਿੱਧੀ ਜੀ ਇਹੀ ਹੈ, ਦੇਣ ਵਾਲਾ ਵਿਸਰ ਗਿਆ, ਜਿਹੜੀਆਂ ਚੀਜ਼ਾਂ ਦਿੱਤੀਆਂ ਸਨ ਉਹਨਾਂ ਨਾਲ ਲਿਪਟ ਗਏ। ਇੱਕੋ ਹੀ ਦੁੱਖ ਦਾ ਜਵਾਬ ਮੈਂ ਸਿੱਧੇ ਸ਼ਬਦਾਂ ਵਿੱਚ ਤੁਹਾਡੇ ਨਾਲ ਕਹਿ ਦਿੱਤਾ, ਬਾਕੀ ਉਹਦਾ ਜਿਹੜਾ ਵਿਸ਼ੇਸ਼ਤਾ ਉਹ ਵੱਖਰੀ ਹੈ। ਇੱਕ ਇੱਕ ਲਫ਼ਜ਼ ਜਵਾਬ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹਲਾ ਤੀਜਾ, ਸੁਨਿਓ ਕੰਤ ਮਹਿਲੀ ਹੋ ਤਿਰ ਸੇਵੇ ਹੋ ਸਬਦ ਵਿਚਾਰ।
ਗੁਰੂ ਅਮਰਦਾਸ ਪਾਤਸ਼ਾਹ ਜੀ ਵਡਹੰਸ ਰਾਗ ਵਿੱਚ ਇਹ ਬਚਨ ਕਰ ਰਹੇ ਨੇ, ਤੇ ਵਡਹੰਸ ਲਫ਼ਜ਼ ਵੀ ਬੜਾ ਪਿਆਰਾ ਹੈ। ਇਹ ਸ਼ਬਦ ਜੇ ਜੀਵਨ ਵਿੱਚ ਧਾਰਨ ਕਰ ਲਿਆ ਤੇ ਸਾਨੂੰ ਹੰਸ ਵਰਗਾ ਕਰ ਦੇਗਾ, ਪਵਿੱਤਰ ਕਰ ਦੇਗਾ, ਵਡਹੰਸ ਵੱਡਾ ਹੰਸ ਬਣਾ ਦੇਗਾ। ਕੀ ਕਹਿ ਰਹੇ ਨੇ, ਸੁਣੇ ਹੋ ਕੰਤ ਮਹੇਲੀ ਹੋ ਫਿਰ ਸੇਵੇ ਹੋ ਸ਼ਬਦ ਵਿਚਾਰ। ਸੁਣਿਓ ਕਿਹਨੂੰ ਕਿਹਾ? ਜਿਹਨੇ ਕੁਝ ਪੁੱਛਿਆ ਉਹਨੂੰ ਜਵਾਬ ਦਿੰਦੇ ਨੇ, ਕਹਿੰਦੇ ਧਿਆਨ ਨਾਲ ਸੁਣੀ, ਕਿਉਂਕਿ ਤੂੰ ਇਲਾਜ ਚਾਹੁੰਦਾ ਹੈ, ਤੂੰ ਕੰਮ ਕਰਨਾ ਨਹੀਂ ਚਾਹੁੰਦਾ। ਸੁਣ ਪਹਿਲਾਂ ਧਿਆਨ ਨਾਲ ਮੈਂ ਕਹਿਣ ਕੀ ਲੱਗਾ। ਸੁਣੇ ਹੋ ਕੰਤ, ਕੰਤ ਦਾ ਅਰਥ ਹੈ ਪਤੀ ਪਰਮਾਤਮਾ, ਮਹੇਲੀ ਹੋ ਹੇ ਪਰਮਾਤਮਾ ਦੀਆਂ ਜੀਵ ਇਸਤਰੀਓ, ਹੇ ਗੁਰਮੁਖ ਜਨੋ ਧਿਆਨ ਨਾਲ ਸੁਣੋ। ਜੇ ਇਸ ਜਗਤ ਦੇ ਵਿੱਚ ਆਨੰਦ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਗੁਰੂ ਕੀ ਬਾਣੀ ਦੀ ਵਿਚਾਰ ਦੇ ਰਾਹੀਂ ਜੀਵਨ ਨੂੰ ਬਿਤਾਓ, ਗੁਰੂ ਕੇ ਹੁਕਮ ਦੇ ਰਾਹੀਂ, ਗੁਰੂ ਕੇ ਸ਼ਬਦ ਦੀ ਵਿਚਾਰ ਦੇ ਰਾਹੀਂ ਗੁਰੂ ਦੀ ਸੇਵਾ ਕਰੋ। ਇਹ ਵੀ ਸੇਵਾ ਹੈ, ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ। ਇੱਕ ਸੇਵਾ ਉਹ ਹੈ ਜਿਹੜੀ ਲੰਗਰ ਵਿੱਚ ਭਾਂਡਿਆਂ ਦੀ ਵਰਤਾਉਣ ਦੀ, ਇੱਕ ਸੇਵਾ ਉਹ ਹੈ ਸਾਧ ਸੰਗਤ ਜੀ ਜਿਹੜੀ ਆਪਾਂ 24 ਘੰਟੇ ਜੀਵਨ ਜਿਉਣਾ, ਜੋ ਹੁਕਮ ਦਿੱਤਾ ਮਹਾਰਾਜ ਨੇ ਉਸ ਮੁਤਾਬਕ ਜਿਉਣਾ। ਕਹਿੰਦੇ ਗੁਰੂ ਕੇ ਸ਼ਬਦ ਦੇ ਮੁਤਾਬਕ ਚੱਲੋ, ਇਹ ਸੇਵਾ ਕਰੋ। ਇਸ ਜਗਤ ਵਿੱਚ ਰਹਿੰਦਿਆਂ ਜਿਹੜਾ ਤੁਸੀਂ ਕਿਹਾ ਦੁੱਖ ਬੜਾ ਆਉਂਦਾ, ਗਮ ਬੜਾ ਆਉਂਦਾ, ਉਹਦੇ ਥਾਂ ਤੇ ਫਿਰ ਵਿਗਾਸ ਤੇ ਖੇੜੇ ਦੀ ਪ੍ਰਾਪਤੀ ਹੋਵੇਗੀ।
ਅਵਗਨਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ।
ਜਿਹੜੀ ਜੀਵ ਇਸਤਰੀ ਅਵਗਣਾਂ ਵਿੱਚ ਫਸ ਚੁੱਕੀ ਹੈ, ਮਾਇਆ ਵਿੱਚ ਫਸ ਚੁੱਕੀ ਹੈ, ਇੱਥੇ ਜੀਵ ਇਸਤਰੀ ਸ਼ਬਦ ਵਰਤਣਾ ਪਏਗਾ, ਮਨੁੱਖ ਵਾਸਤੇ ਵੀ ਹੈ ਔਰ ਇਸਤਰੀ ਵਾਸਤੇ ਬਰਾਬਰ ਹੈ। ਵੈਸੇ ਇਹਦੇ ਅਰਥ ਸੁਰਤੀ ਨੇ, ਪਿਛਲੇ ਦਿਨਾਂ ਵਿੱਚ ਹਾਜ਼ਰੀ ਭਰੀ ਸੀ, ਉਦੋਂ ਦਾਸ ਨੇ ਖੁੱਲ੍ਹ ਕੇ ਇਹਦੇ 'ਤੇ ਵਿਚਾਰ ਕੀਤੀ ਸੀ। ਇੱਥੇ ਜੀਵ ਇਸਤਰੀ ਦਾ ਅਰਥ ਸੁਰਤੀ ਹੈ, ਜਿਹੜੀ ਸੁਰਤੀ ਜਿਹੜੀ ਬੁੱਧੀ ਅਵਗਣਾਂ ਵਿੱਚ ਫਸ ਗਈ, ਉਹਨੇ ਆਪਣੇ ਪਤੀ ਨੂੰ ਛੱਡ ਦਿੱਤਾ ਪਰਮਾਤਮਾ ਨੂੰ, ਜਿਸ ਕਰਕੇ ਰੋਂਦੀ ਹੈ, ਕਲਪਦੀ ਹੈ, ਮਲੀਨ ਹੋ ਗਈ ਹੈ, ਦੁਖੀ ਹੁੰਦੀ ਹੈ।
ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਨਾ ਫਿਰ ਮਰੈ ਨਾ ਜਾਏ।
ਜੇ ਇਹ ਬੁੱਧੀ, ਜੇ ਇਹ ਸੁਰਤੀ, ਜੇ ਇਹ ਜੀਵ ਪਰਮਾਤਮਾ ਵਾਸਤੇ ਰੋਵੇ, ਰੋਂਦੇ ਸਾਰੇ ਨੇ, ਪਹਿਲੀ ਵਿੱਚ ਪੰਕਤੀ ਵਿੱਚ ਕਿਹਾ ਰੋਵੈ ਕੰਤ ਵਿਸਾਰ, ਰੱਬ ਨੂੰ ਭੁੱਲ ਕੇ ਰੋ ਰਹੇ ਨੇ ਲੋਕ। ਮਹਾਰਾਜ ਰੋਣਾ ਬੰਦ ਕਰ ਦੀ, ਕਹਿੰਦੇ ਰੋਣਾ ਬੰਦ ਨਾ ਕਰ, ਹੁਣ ਤੂੰ ਦੁਨੀਆਂ ਵਾਸਤੇ ਰੋਣਾ, ਤੂੰ ਗੁਰੂ ਵਾਸਤੇ ਰੋਇਆ ਕਰ। ਰੋਣਾ ਉਹ ਹੀ ਰੱਖ। ਰੋਣ ਦਾ ਮਤਲਬ ਅੰਦਰੋਂ ਕਲਪਣਾ, ਕੂਕਣਾ, ਕੁਝ ਮੰਗਣਾ। ਜਿਹੜੀ ਅਰਦਾਸ ਤੂੰ ਸੰਸਾਰ ਵਾਸਤੇ ਕਰਨਾ, ਗੁਰੂ ਵਾਸਤੇ ਕਰਕੇ ਵੇਖ। ਸਤਿਗੁਰੂ ਨੇ ਉੱਚਾ ਜੀਵਨ ਵੀ ਦੇ ਦੇਣਾ ਅਤੇ ਸੰਸਾਰ ਵੀ ਦੇ ਦੇਣਾ, ਪਰ ਸਾਡੀ ਇਹ ਆਦਤ ਹੈ, ਅਸੀਂ ਸੰਸਾਰ ਮੰਗਦੇ ਹਾਂ, ਗੁਰੂ ਨੂੰ ਨਹੀਂ ਮੰਗਦੇ। ਇਸ ਕਰਕੇ ਕਹਿੰਦੇ, ਜੇ ਤੂੰ ਉਸ ਵਾਹਿਗੁਰੂ ਨੂੰ ਯਾਦ ਕਰੇ, ਰੋਵੇਂ ਕੰਤ ਸੰਭਾਲ, ਫਿਰ ਤੇਰੇ ਜੀਵਨ ਦੇ ਵਿੱਚ ਉਹਦੇ ਗੁਣਾਂ ਨੂੰ ਚੇਤੇ ਕਰੇ, ਫਿਰ ਉਹ ਅਕਾਲ ਪੁਰਖ ਜਿਹੜਾ ਮਾਲਕ ਹੈ ਉਹਦੇ ਵਿੱਚ ਇਹ ਖੂਬੀ, ਉਹ ਕਦੀ ਕੋਲੋਂ ਜਾਂਦਾ ਹੀ ਨਹੀਂ, ਸਦਾ ਸੰਗੀ ਬਣ ਜਾਂਦਾ, ਸਦਾ ਹੀ ਨਾਲ ਰਹਿੰਦਾ ਹੈ।
ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚਾ ਪ੍ਰੇਮ ਸਮਾਏ।
ਗੁਰਮੁਖ ਜਾਤਾ, ਜਾਤਾ ਦਾ ਅਰਥ ਜਾਣਾ ਵੀ ਹੈ, ਪਰ ਇੱਥੇ ਜਾਤਾ ਦਾ ਅਰਥ ਹੈ ਜਾਣਨਾ, ਪਹਿਚਾਣ ਲੈਣਾ। ਗੁਰੂ ਦੀ ਮਤ ਦੁਆਰਾ ਗੁਰਮੁਖ ਨੇ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਉਸ ਵਾਹਿਗੁਰੂ ਨੂੰ ਪਛਾਣ ਲਿਆ ਹੈ ਔਰ ਉਸ ਵਾਹਿਗੁਰੂ ਦੇ ਸੱਚੇ ਪ੍ਰੇਮ ਦੇ ਵਿੱਚ ਲੀਨ ਹੋ ਗਿਆ ਹੈ।
ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ।
ਪਰ ਜਿਸ ਜੀਵ ਇਸਤਰੀ ਨੇ ਇੱਥੇ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਤੇ ਜਾਣਿਆ ਨਹੀਂ, ਸੰਸਾਰ ਵੱਲ ਫਸ ਗਈ ਹੈ, ਝੂਠ ਦੇ ਵਿੱਚ ਠੱਗੀ ਗਈ, ਉਹਦਾ ਆਤਮਕ ਜਿਹੜਾ ਖਜ਼ਾਨਾ ਸੀ ਝੂਠ ਵਿੱਚ ਠੱਗਿਆ ਗਿਆ, ਵਿਕਾਰਾਂ ਵਿੱਚ ਫਸ ਕੇ ਠੱਗੀ ਗਈ ਤੇ ਅਸਲੀ ਮਨੋਰਥ ਤੋਂ ਪਾਸੇ ਹੋ ਕੇ ਉਹਦਾ ਜਿਹੜਾ ਜੀਵਨ ਹੈ ਉਹ ਕਹਿੰਦੇ ਝੂਠ ਵਿੱਚ ਫਸਣ ਕਰਕੇ ਖੁਆਰ ਹੋਇਆ ਹੈ।
ਸੁਣਿਓ ਕੰਤ ਮਹਿਲੀ ਹੋ ਪਿਰ ਸੇਵੇ ਹੋ ਸ਼ਬਦ ਵਿਚਾਰੇ।
ਇੱਕੋ ਹੀ ਜਵਾਬ ਦਿੱਤਾ ਗੁਰੂ ਅਮਰਦਾਸ ਜੀ ਨੇ, ਕਹਿੰਦੇ ਭਾਈ ਜੇ ਦੁੱਖਾਂ ਨੂੰ ਜੜੋਂ ਪੁੱਟਣਾ ਚਾਹੁੰਦੇ ਹੋ ਤੇ ਗੁਰੂ ਕੀ ਬਾਣੀ ਦੀ ਵਿਚਾਰ ਅੰਦਰ ਕਰੋ, ਗੁਰੂ ਕੀ ਬਾਣੀ ਨੂੰ ਜਪੋ। ਆਹ ਦੋ ਹੀ ਰਾਹ ਦਿੱਤੇ ਨੇ, ਕੱਲੀ ਵਿਚਾਰ ਨਹੀਂ, ਵਡਿਆਈ ਵੀ ਕਰਨੀ ਹੈ। ਵਿਚਾਰ ਬੁੱਧੀ ਨਾਲ ਕਰਨੀ ਹੈ, ਵਡਿਆਈ ਹਿਰਦੇ ਨਾਲ ਕਰਨੀ ਹੈ, ਦੋ ਮਿਲ ਕਾਰਜ ਉਪਜੈ। ਮੈਂ ਤਾਂ ਇਹ ਗੱਲ ਕਹਿ ਰਿਹਾ, ਅੱਜ ਕੱਲ੍ਹ ਪ੍ਰਚਾਰ ਚੱਲ ਰਿਹਾ ਵੀ ਕੱਲੀ ਵਿਚਾਰ ਹੀ ਸਿੱਖੀ ਹੈ, ਕੱਲੀ ਟੀਚਿੰਗ, ਕੱਲੀ ਵਿੱਦਿਆ ਨਹੀਂ। ਵਿੱਦਿਆ ਦਾ ਇੱਕ ਸਟੈਪ ਹੈ, ਸਿੱਖੀ ਨੂੰ ਸਮਝਣਾ ਬੜਾ ਜ਼ਰੂਰੀ ਹੈ, ਵਿਚਾਰਨਾ ਬੜਾ ਜ਼ਰੂਰੀ ਹੈ, ਪਰ ਵਿਚਾਰ ਸੰਪੂਰਨ ਧਰਮ ਨਹੀਂ ਹੁੰਦਾ। ਵਡਿਆਈ ਕਰਨੀ, ਉਸਤਤ ਕਰਨੀ, ਨਾਮ ਜਪਣਾ, ਸਿਮਰਨ ਕਰਨਾ, ਕਿਸੇ ਉੱਚੇ ਰੰਗ ਵਿੱਚ ਜਾਣਾ, ਇਹਨੂੰ ਨਾਲ ਲੈ ਕੇ ਤੁਰਨਾ, ਦੋ ਪੈਰਾਂ ਤੋਂ ਬਿਨਾਂ ਨਹੀਂ ਕੋਈ ਤੁਰ ਸਕਦਾ। ਇਸ ਕਰਕੇ ਕਹਿੰਦੇ ਸ਼ਬਦ ਦੀ ਵਿਚਾਰ ਕਰੋ ਤੇ ਇਸ ਢੰਗ ਦੇ ਨਾਲ ਸ਼ਬਦ ਵਿਚਾਰ ਦੁਆਰਾ ਕਹਿਣ ਲੱਗੇ ਜੀਵਨ ਉੱਚਾ ਹੁੰਦਾ। ਸੁਣਿਓ ਕੰਤ ਮਹਿਲੀ ਹੋ, ਹੇ ਸੰਸਾਰ ਦੇ ਲੋਕੋ ਸੁਣੋ, ਗੁਰੂ ਕੇ ਸ਼ਬਦ ਦੀ ਵਿਚਾਰ ਕਰਨਾ ਕਰੋ ਜੀ।
ਸਭ ਜਗੇ ਆਪੀ ਉਪਾਇਓ ਨ ਆਵਣ ਜਾਨ ਸੰਸਾਰਾ।
ਸਾਰੇ ਸ਼ਬਦ ਸਵਾਲ ਦੇ ਜਵਾਬ ਵਿੱਚ ਨੇ, ਪੁੱਛਣ ਵਾਲਾ ਫਿਰ ਪੁੱਛਦਾ ਵੀ ਮਾਇਆ ਦਾ ਮੋਹ ਸਾਨੂੰ ਕਿਉਂ ਪੈਂਦਾ। ਅਸੀਂ ਸਮਝ ਵੀ ਲੈਂਦੇ ਹਾਂ, ਅਸੀਂ ਰੋਜ਼ ਕਥਾ ਵੀ ਕਰੀ ਜਾਂਦੇ ਹਾਂ, ਅਸੀਂ ਸੁਣਨੇ ਵੀ ਹਾਂ, ਅਸੀਂ ਵਹਿੰਦੇ ਵੀ ਹਾਂ ਕਿ ਜਿਨ੍ਹਾਂ ਨੇ ਆਪਣਾ ਮਨ ਮਾਇਆ ਦੇ ਵਿੱਚ ਵਸਾਇਆ ਕਿਵੇਂ ਰੋਏ ਨੇ, ਕਿਵੇਂ ਦੁਖੀ ਹੋਏ ਨੇ। ਭਗਤ ਰਵਿਦਾਸ ਜੀ ਦਾ ਬਚਨ ਤੁਸੀਂ ਸੁਣਿਆ, ਮਾਟੀ ਕੋ ਪੂਤਰਾ ਕੈਸੇ ਨੱਚਤ ਹੈ। ਕੀ ਕਰਦਾ, ਨੱਚਦਾ ਹੈ, ਕਿਵੇਂ ਨੱਚਦਾ ਹੈ? ਤਿੰਨ ਗੱਲਾਂ ਕਹੀਆਂ ਨੇ, ਦੇਖੈ ਆਪਣੇ ਤੋਂ ਪਹਿਲਾਂ ਜਿਹੜੇ ਬੰਦਿਆਂ ਨੇ ਮਾਇਆ ਨਾਲ ਮੋਹ ਪਾਇਆ ਸੀ ਉਹਨਾਂ ਨੂੰ ਇਹਨੇ ਅੱਖੀ ਵੇਖਿਆ, ਖੁਆਰ ਹੁੰਦਿਆਂ ਨੂੰ। ਦੇਖੈ ਸੁਣੈ, ਸਾਰੇ ਗ੍ਰੰਥ ਸੁਣਦਾ ਰੋਜ਼ ਵੀ ਸੱਚ ਕੀ ਹੈ, ਤੇ ਤੀਜੇ ਨੰਬਰ ਤੇ ਬੋਲੈ, ਆਪ ਵੀ ਬੋਲਦਾ ਕਥਾ ਵੀ ਕਰਦਾ, ਪਰ ਇਹਦੇ ਨਾਲ ਸਵਾਲ ਹੱਲ ਨਹੀਂ ਹੁੰਦਾ, ਕਿਉਂਕਿ ਉਹ ਗਹਿਰਾਈ ਵਿੱਚ ਹੈ। ਕਿਤੇ ਵੇਖਿਆ ਬੜਿਆਂ ਨੂੰ ਖੁਆਰ ਹੋਏ ਸਨ, ਆ ਪਿੱਛੇ ਜੇ ਨੋਟਾਂ ਦਾ ਚੱਕਰ ਚੱਲਿਆ, ਕਿੰਨੇ ਨੂੰ ਖੁਆਰ ਹੁੰਦਿਆਂ ਵੇਖਿਆ, ਅੱਖਾਂ ਨਾਲ ਆਪਾਂ ਨੇ ਰੋਂਦੇ ਵੇਖਿਆ। ਅਸੀਂ ਕਹਿੰਦੇ ਹਾਂ ਦੋ ਨੋਟ ਜਾਲੀ ਹੋਏ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੰਮ ਚਲਾ ਲਿਆ ਕਰ, ਇਹ ਸਾਰੀ ਜਾਲੀ ਨਹੀਂ, ਤੈਨੂੰ ਪਤਾ ਨਹੀਂ ਇਹਨਾਂ ਦਾ, ਇਹ ਉਹਨਾਂ ਚਿਰ ਨੇ ਜਿੰਨਾ ਚਿਰ ਤੇਰੇ ਗਲੇ ਵਿੱਚ ਸਵਾਸ ਚੱਲਦੇ ਨੇ। ਕੀ ਦੂਜਿਆਂ ਨੂੰ ਅਸਲੀ ਸਮਝਣਾ? ਅਸਲੀ ਇਹਨਾਂ ਵਿੱਚੋਂ ਕੋਈ ਨਹੀਂ, ਤੈਨੂੰ ਭੁੱਲ ਗਿਆ, ਜਿਹੜਾ ਅਸਲੀ ਨੋਟ ਸੀ ਉਹ ਤੈਨੂੰ ਵਿਸਰ ਗਿਆ, ਉਹ ਸੀ ਅਕਾਲ ਪੁਰਖ ਦੀ ਯਾਦ। ਇਸ ਕਰਕੇ ਕਹਿੰਦੇ ਨੇ ਇਸ ਜਗਤ ਵਿੱਚ ਦੁੱਖ ਤਾਂ ਆਇਆ ਕਿਉਂਕਿ ਸੰਸਾਰ ਨੂੰ ਚਲਾਉਣ ਵਾਸਤੇ ਪਰਮਾਤਮਾ ਨੇ ਜਗਤ ਦੀ ਜਦੋਂ ਦੀ ਪੈਦਾਇਸ਼ ਕੀਤੀ ਹੈ ਉਦੋਂ ਦਾ ਜਨਮ ਮਰਨ ਬਣਾਇਆ ਹੈ। ਆਉਣ ਜਾਣ ਜਿਹੜਾ ਹੈ ਪੈਦਾ ਕੀਤਾ ਹੈ।
ਮਾਇਆ ਮੋਹ ਖੁਆਇਨ ਮਰ ਜੰਮੈ ਵਾਰੂ ਵਾਰਾ।
ਸੰਸਾਰ ਨੂੰ ਚੱਲਦਾ ਰੱਖਣ ਵਾਸਤੇ ਅਕਾਲ ਪੁਰਖ ਨੇ ਇਸ ਬੰਦੇ ਨੂੰ ਥੋੜਾ ਜਿਹਾ ਮਾਇਆ ਵਿੱਚ ਉਲਝਾਇਆ ਸੀ। ਇਹ ਵਿਸ਼ਾ ਬੜਾ ਲੰਬਾ, ਮੈਂ ਇੱਥੇ ਵਿਸਤਾਰ ਨਹੀਂ ਕਰ ਸਕਾਂਗਾ। ਆਪ ਹੀ ਖੁਆਇਆ ਸੀ, ਆਪ ਹੀ ਭਰਮਾਇਆ ਸੀ ਤਾਂ ਕਿ ਜਗਤ ਚੱਲਦਾ ਰਹੇ। ਮਾਇਆ ਦੇ ਮੋਹ ਵਿੱਚ ਥੋੜਾ ਜਿਹਾ ਇਹਨੂੰ ਭੁਲਾਇਆ ਸੀ ਤਾਂ ਕਿ ਵਾਰ ਵਾਰ ਜਨਮ ਲੈਣ ਦੀ ਵਾਸ਼ਨਾ ਇਹਦੇ ਵਿੱਚ ਪੈਦਾ ਹੋਵੇ।
ਮਰ ਜੰਮੈ ਵਾਰੋ ਵਾਰਾ ਵਧੇ ਬੇਕਾਰਾ ਗਿਆਨ ਵਿਹੂਣੀ ਮੂਠੀ।
ਪਰ ਕਹਿੰਦੇ ਜਿਹੜੇ ਜਨਮ ਲੈਂਦੇ ਨੇ ਤੇ ਮਰਦੇ ਨੇ ਇੱਥੇ ਸੌਂ ਜਾਂਦੇ ਨੇ ਸੰਸਾਰ ਵਿੱਚ, ਗਿਆਨ ਤੋਂ ਬਿਨਾਂ ਨੇ, ਬੇਹੋਸ਼ੀ ਵੀ ਚਲੇ ਗਏ। ਔਰ ਮਰ ਮਰ ਕੇ ਜੰਮ ਜੰਮ ਕੇ ਜਿੰਨੀ ਵਾਰੀ ਆਪਾਂ ਇੱਥੇ ਆਉਂਦੇ ਹਾਂ ਮੈਲ ਵੱਧਦੀ ਗਈ, ਅੰਦਰ ਦੀ ਸੁਰਤੀ ਹੋਰ ਮੈਲੀ ਹੁੰਦੀ ਗਈ, ਹੋਰ ਮੈਲੀ ਵੱਧ ਗਈ।
ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗਣਿਆਰੀ ਝੂਠੀ।
ਗੁਰੂ ਕੇ ਸ਼ਬਦ ਦੀ ਕਮਾਈ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਨਹੀਂ ਹੋਈ ਤੇ ਜਨਮ ਗਵਾਚਦਾ ਰਿਹਾ। ਜਦੋਂ ਜਦੋਂ ਜਨਮ ਮਿਲਿਆ ਖੁਆਰੀ ਹੋਈ ਔਰ ਅਵਗਣਾਂ ਦੇ ਵਿੱਚ ਫਸੀ ਹੋਈ ਜਿਹੜੀ ਜੀਵ ਇਸਤਰੀ ਸੀ, ਸੁਰਤੀ ਸੀ, ਝੂਠ ਵਿੱਚ ਫਸਦੀ ਰੋਂਦੀ ਹੀ ਰਹੀ।
ਇਹ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ।
ਫਿਰ ਪੁੱਛਣ ਵਾਲੇ ਨੇ ਪੁੱਛਿਆ ਵੀ ਸਾਰੇ ਰੋਂਦੇ ਹੀ ਨੇ ਇੱਥੇ, ਵੀ ਫਿਰ ਸੰਸਾਰ ਬਣਾਉਣਾ ਕਾਹਦੇ ਵਾਸਤੇ ਜੀ, ਰੋਣਾ ਹੀ ਸੀ ਸਾਰਿਆਂ ਨੇ। ਕਹਿੰਦੇ ਨਹੀਂ, ਸਾਰੇ ਨਹੀਂ ਰੋਂਦੇ, ਉਹ ਬਚਨ ਕੀਤਾ ਹੈ ਉਹ ਕਿਉਂ ਰੋਣ ਜਿਨ੍ਹਾਂ ਦਾ ਪਤੀ ਜਗ ਜੀਵਨ ਸਦਾ ਹੀ ਜਿਉਂਦਾ ਹੈ, ਉਹ ਕਿਉਂ ਰੋਣ। ਫਿਰ ਜਗ ਜੀਵਨ ਕਿਸਨੂੰ ਰੋਈਐ, ਜਿਨ੍ਹਾਂ ਦਾ ਪਤੀ ਪਰਮਾਤਮਾ ਹੈ ਉਹ ਕਿਹਨੂੰ ਰੋਣ, ਭਾਵ ਉਹਨਾਂ ਨੂੰ ਰੋਣ ਦੀ ਕੋਈ ਲੋੜ ਨਹੀਂ। ਕੌਣ ਰੋਂਦੇ ਨੇ? ਕਹਿੰਦੇ ਨੇ ਰੋਵੈ, ਉਸ ਥਾਂ ਤੇ ਬਚਨ ਕੀਤਾ ਰੋਵੈ ਕੰਤ ਵਿਸਾਰੇ, ਜਿਨ੍ਹਾਂ ਨੇ ਆਪਣੇ ਪਰਮਾਤਮਾ ਪਤੀ ਨੂੰ ਵਿਸਾਰ ਦਿੱਤਾ ਸਿਰਫ ਉਹੀ ਰੋਂਦੇ ਹਨ।
ਸਭ ਜਗੇ ਆਪ ਉਪਾਏ ਆਵਣ ਜਾਣ ਸੰਸਾਰੇ।
ਇਹ ਸਾਰਾ ਜਗਤ ਆਪ ਹੀ ਵਾਹਿਗੁਰੂ ਨੇ ਪੈਦਾ ਕੀਤਾ ਤੇ ਆਉਣ ਜਾਣ ਦੀ ਖੇਡ ਬਣਾਈ ਹੈ।
ਸੋ ਬਿਰ ਸੱਚਾ ਸਭ ਹੀ ਸਾਚਾ ਹੈ ਨਾ ਉਹ ਮਰ ਨਾ ਜਾਏ।
ਜਿਨ੍ਹਾਂ ਨੇ ਉਸ ਵਾਹਿਗੁਰੂ ਨਾਲ ਸਾਂਝ ਪਾ ਲਈ ਉਹ ਬੜੇ ਸੰਤੁਸ਼ਟ ਨੇ, ਖੁਸ਼ ਨੇ, ਕਿਉਂਕਿ ਨਾ ਉਹਦੀ ਕਦੀ ਮੌਤ ਹੋਣੀ ਹੈ, ਨਾ ਉਹਨੇ ਕਦੀ ਜਾਣਾ, ਨਾ ਉਹਦੀ ਪਾਵਰ ਘਟਦੀ ਹੈ ਨਾ ਵੱਧਦੀ। ਉਹ ਸਦਾ ਇੱਕ ਰਸ, ਸਦਾ ਅੰਗ ਸੰਗੇ ਅਭੰਗਮ ਵਿਭੂਤੇ, ਅੰਗ ਸੰਗ ਸਹਾਈ ਰਹਿੰਦਾ ਹੈ।
ਭੁੱਲੀ ਫਿਰੈ ਧਨ ਇਹ ਆਣੀਆਂ ਰੰਡ ਬੈਠੀ ਦੂਜਾ ਭਾਏ।
ਪਰ ਇੱਥੋਂ ਦੇ ਜੀਵ ਜਿਹੜੇ ਉਹਨੂੰ ਭੁੱਲ ਗਏ ਨੇ, ਮਾਇਆ ਵਿੱਚ ਫਸ ਕੇ ਉਹ ਰੰਡ ਹੋ ਗਏ। ਰੰਡ ਦਾ ਮਤਲਬ ਜਿਹਨੂੰ ਸਲੀਕਾ ਨਹੀਂ, ਜਿਸ ਇਸਤਰੀ ਨੂੰ ਨਾ ਬੋਲਣ ਦਾ ਸਲੀਕਾ, ਨਾ ਕੰਮ ਕਰਨ ਦਾ, ਨਾ ਪਤੀ ਦਾ ਸਤਿਕਾਰ ਕਰਨ, ਉਸ ਵਾਹਿਗੁਰੂ ਦੇ ਨਾਲ ਵਰਤਨ ਦਾ ਸਲੀਕਾ ਨਹੀਂ ਆਇਆ, ਗਿਆਨ ਨਹੀਂ ਆਇਆ, ਗੁਰੂ ਦੀ ਮਤ ਨਹੀਂ ਆਈ ਜੀ।
ਰੰਡ ਬੈਠੀ ਦੂਜਾ ਪਾਏ ਮਾਇਆ ਮੋਹੇ ਦੁੱਖ ਪਾਏ।
ਇਸ ਕਰਕੇ ਉਹ ਜਿਹੜੀ ਰੰਡ ਇਸਤਰੀ ਯਾਨੀ ਕਿ ਮਨਮੁਖ ਹੈ ਉਹ ਦੁਬਧਾ ਵਿੱਚ ਪੈ ਕੇ ਖੁਆਰ ਹੋ ਗਈ, ਮਾਇਆ ਦੇ ਮੋਹ ਵਿੱਚ ਦੁਖੀ ਹੋਈ ਹੈ।
ਆਵ ਕਟੈ ਤਨ ਛੀਜੈ।
ਇਸ ਤਰ੍ਹਾਂ ਉਹਦੀ ਸਾਰੀ ਉਮਰ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਤੇ ਖੁਆਰ ਹੁੰਦੀ ਜਾ ਰਹੀ ਹੈ।
ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲੱਗਾ ਭਾਏ ਦੂਜਾ।
ਹੁਣ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜੋ ਕੁਝ ਤੇਰੇ ਕੋਲ ਜਿਹਦੇ ਨਾਲ ਤੂੰ ਚੰਬੜ ਕੇ ਬੈਠੀ ਹੋਈ ਹੈ ਇਹ ਤੇਰਾ ਆਪਣਾ ਨਹੀਂ ਹੈ। ਇਸ ਦੁਬਧਾ ਵਿੱਚ ਪੈ ਕੇ ਦੁੱਖ ਪਾਇਆ ਹੈ।
ਜਮਕਾਲ ਨਾ ਸੂਝੈ ਮਾਇਆ ਜਗ ਲੂਝੈ ਲੱਭ ਲੋਭ ਚਿਤ ਲਾਏ।
ਇਸ ਤਰ੍ਹਾਂ ਉਹਨੂੰ ਆਪਣੀ ਉਮਰ ਦਿਸਦੀ ਨਹੀਂ ਕਿ ਕਾਲ ਖਾਈ ਜਾ ਰਿਹਾ, ਜੀਵਨ ਮਾਇਆ ਦੇ ਵਿੱਚ ਲੁੱਝਦੀ ਏ, ਖੁਆਰ ਹੋ ਗਈ। ਔਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਲੂਝੈ ਲੱਭ ਲੋਭ ਚਿਤ ਲਾਏ, ਲੱਭ ਦੇ ਵਿੱਚ, ਖਾਣ ਪੀਣ ਦੇ ਰਸ ਵਿੱਚ ਤੇ ਮਨ ਦੇ ਲੋਭ ਦੇ ਵਿੱਚ ਫਸੀ ਹੋਈ ਖੁਆਰ ਹੁੰਦੀ ਹੈ।
ਉਹ ਪਿਰ ਸਾਚਾ ਸਭ ਹੀ ਸਾਚਾ ਨਾ ਉਹ ਮਰੈ ਨਾ ਜਾਏ।
ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਸ ਸੱਚੇ ਵਾਹਿਗੁਰੂ ਨਾਲ ਪ੍ਰੀਤ ਪਾਈ ਹੈ ਉਹ ਸਦਾ ਹੀ ਉਹਨਾਂ ਦੇ ਨਾਲ ਹੈ, ਉਹ ਸਦਾ ਸੰਤੁਸ਼ਟ ਹੋ ਗਏ, ਇਕਾਗਰ ਚਿੱਤ ਹੋਏ ਨੇ, ਨਾ ਉਹ ਮਰਦਾ ਤੇ ਨਾ ਉਹਨਾਂ ਨੂੰ ਦੁੱਖ ਲੱਗਦਾ ਹੈ।
ਇੱਕ ਰੋਵਹੇ ਤਿਰਹੇ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਨਾਲੇ।
ਕਹਿਣ ਲੱਗੇ ਇੱਕ ਬਹੁ ਵਚਨ ਹੈ, ਬਹੁਤ ਸਾਰੇ ਉਹ ਲੋਕ ਨੇ ਮਨਮੁੱਖ ਨੇ, ਉਹ ਰੋਂਦੇ ਰਹਿੰਦੇ ਨੇ, ਉਹਨਾਂ ਦੇ ਅੰਦਰੋਂ ਗਿਆਨ ਦੀਆਂ ਅੱਖਾਂ ਜਿਹੜੀਆਂ ਬੰਦ ਹੋ ਗਈਆਂ, ਪਰਮਾਤਮਾ ਤੋਂ ਵਿਛੜ ਗਏ ਨੇ, ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਵਾਹਿਗੁਰੂ ਬਿਲਕੁਲ ਨਾਲ ਹੈ, ਤੇਰੇ ਸਵਾਸਾਂ ਦੇ ਵਿੱਚ ਸਵਾਸ ਬਣ ਕੇ ਵਹਿ ਰਿਹਾ, ਤੇਰੀਆਂ ਅੱਖਾਂ ਦੇ ਵਿੱਚ ਨਜ਼ਰ ਬਣ ਕੇ ਬਾਹਰ ਵੇਖ ਰਿਹਾ, ਤੇਰੇ ਕੰਨਾਂ ਵਿੱਚ ਸਰੋਤ ਬਣ ਕੇ ਸੁਣ ਰਿਹਾ, ਤੇਰੀ ਰਸਨਾ ਤੇ ਬੈਠ ਕੇ ਖਾਣ ਪੀਣ ਦਾ ਸਵਾਦ ਲੈ ਰਿਹਾ। ਉਹ ਬਿਲਕੁਲ ਨੇੜੇ ਉਹਨੂੰ ਜਾਣਦਾ ਨਹੀਂ, ਕਿਉਂਕਿ ਅੱਖਾਂ ਬੰਦ ਹੋਈਆਂ ਹਨ।
ਗੁਰ ਪ੍ਰਸਾਦੀ ਸਾਚਾ ਤੇਰ ਮਿਲੈ ਅੰਤਰ ਸਦਾ ਸਮਾਲੇ।
ਇਸ ਤਰ੍ਹਾਂ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੋ ਜਾਏ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਹੀ ਉਹ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਗੁਰਮੁਖ ਗੁਰੂ ਦੀ ਮੱਤ ਤੇ ਤੁਰ ਕੇ ਉਹਨੂੰ ਅੰਦਰ ਸੰਭਾਲਦੇ ਸਿਮਰਦੇ ਨੇ, ਉਹਨੂੰ ਸਦਾ ਹੀ ਯਾਦ ਕਰਦੇ ਹਨ।
ਤੇਰੇ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ।
ਇੱਕ ਪਾਸੇ ਗੁਰਮੁਖਾਂ ਨੇ ਉਸ ਵਾਹਿਗੁਰੂ ਨੂੰ ਅੰਦਰ ਹੀ ਸੰਭਾਲਿਆ ਹੈ, ਅੰਦਰ ਹੀ ਚੇਤੇ ਕੀਤਾ ਤੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ, ਪਰ ਜਿਹੜੇ ਮਨਮੁਖ ਨੇ ਉਹ ਵਿਚਾਰੇ ਫਸ ਗਏ ਮਾਇਆ ਦੇ ਵਿੱਚ, ਭੁੱਲ ਚੁੱਕੇ ਨੇ ਤੇ ਮਨਮੁਖ ਉਹਨੂੰ ਦੂਰ ਸਮਝਦੇ ਹਨ।
ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਜਿਨ ਕਸਮ ਨਾ ਜਾਤਾ ਅਧੂਰੇ।
ਸਭ ਤੋਂ ਜ਼ਿਆਦਾ ਪਕੜ ਜਿਹੜੀ ਮਨਮੁਖ ਦੀ ਤਨ ਦੇ ਨਾਲ ਹੈ, ਸਰੀਰ ਦੇ ਨਾਲ, ਇਹਦੇ ਵਿੱਚ ਫਸਿਆ ਹੋਇਆ। ਸਰੀਰ ਹੀ ਉਹਨੂੰ ਸੱਚ ਲੱਗਦਾ ਹੈ, ਪਰ ਉਹਨੂੰ ਪਤਾ ਨਹੀਂ ਵੀ ਇਹ ਸਰੀਰ ਤੇ ਇੱਕ ਦਿਨ ਮਿੱਟੀ ਦੀ ਕਿਸੇ ਕੱਪੜੇ ਵਿੱਚ ਬੰਨ ਕੇ ਉਹ ਫਿਰ ਲੈ ਜਾਣਗੇ, ਬਸ ਵਗਾ ਕੇ ਆਉਣਗੇ, ਕਹਿੰਦੇ ਜਿੱਦਣ ਇਹ ਸਮਾਪਤੀ ਹੋ ਗਈ ਸਰੀਰ ਦਾ ਹੀ ਪਾਇਆ ਕੀ। ਉਹ ਬਸ ਉਹਦੇ ਵਿੱਚ ਬੰਨ ਕੇ ਪੋਟਲੀ ਜੀ, ਹਾਂ ਇੰਨਾ ਕੁ ਮੈਂ ਜ਼ਰੂਰ ਸੁਣਿਆ, ਕੱਲ੍ਹ ਪਰਸੋਂ ਕੋਈ ਦੱਸ ਰਿਹਾ ਸੀ ਇਸ ਤਰ੍ਹਾਂ ਦਾ ਵੀ ਪਖੰਡ ਚੱਲਦਾ ਵੀ ਉਹਦੀਆਂ ਹੱਡੀਆਂ ਜੋ ਫੁੱਲ ਲੈ ਕੇ ਜਾਣੇ ਨੇ, ਕਹਿੰਦੇ ਫਿਰ ਰਾਹ ਵਿੱਚ ਸੀਟ ਵੀ ਉਹਦੀ ਵੱਖਰੀ ਰੱਖਣੀ ਵੀ ਤੂੰ ਇਹਦੇ ਉੱਤੇ ਬਹਿ ਜਾ, ਫਿਰ ਰਾਹ ਵਿੱਚ ਇੱਥੋਂ ਤੱਕ ਸਾਧ ਸੰਗਤ ਜੀ ਜੇ ਚਾਹ ਪਾਣੀ ਪੀਣਾ ਕਿਸੇ ਹੋਟਲ 'ਤੇ ਤਾਂ ਇੱਕ ਚਾਹ ਦਾ ਕੱਪ ਵੀ ਹੋਰ ਵੱਖਰਾ ਬਣਾਉਣਾ ਉਹਦੇ ਵਾਸਤੇ। ਇਹ ਪਖੰਡ ਵੀ ਚੱਲਦਾ। ਗੁਰੂ ਕੀ ਬਾਣੀ ਨੇ ਇੰਨਾ ਉਪਦੇਸ਼ ਦਿੱਤਾ ਹੈ ਕਿ ਜਿਹੜਾ ਸਰੀਰ ਕੋਲ ਹੈ ਉਦੋਂ ਦੀ ਲੋੜ ਹੈ, ਉਹ ਜਿਹੜੀ ਹੈ ਉਸ ਵੇਲੇ ਸੀ, ਉਸ ਜਿਉਂਦੇ ਸਰੀਰ ਦੇ ਟਾਈਮ 'ਤੇ ਕੰਮ ਕਰਨਾ ਚਾਹੀਦਾ ਜਿਹੜਾ ਗੁਰੂ ਨੇ ਦੱਸਿਆ, ਪਰ ਹੁਣ ਉਹਦੀਆਂ ਟਿਕਟਾਂ ਕਟਾਉਂਦੇ ਫਿਰਨਗੇ, ਫਿਰ ਉਹਨੂੰ ਹੋਟਲ 'ਤੇ ਚਾਹ ਪਿਆਉਂਦੇ ਫਿਰਨਗੇ। ਇਸ ਤਰ੍ਹਾਂ ਦੀ ਜਿਹੜੀ ਮਨਮੁਖਤਾ ਅਤੇ ਪਖੰਡ ਵੀ ਸਾਡੇ ਵਿੱਚ ਚੱਲ ਰਿਹਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਇਸ ਸਰੀਰ ਨੂੰ ਜਿਉਂਦੇ ਜੀ ਸਫਲ ਕਰ ਲੈ, ਇਹ ਰੁਲ ਜਾਣਾ ਮਿੱਟੀ ਦੇ ਵਿੱਚ, ਪਰ ਜਿਹੜੇ ਮਨਮੁਖ ਨੇ ਉਹਨਾਂ ਨੇ ਉਸ ਵਾਹਿਗੁਰੂ ਨੂੰ ਦੂਰ ਜਾਣਿਆ ਹੈ।
ਨਾਨਕ ਸਾ ਤਨ ਮਿਲੈ ਮਿਲਾਈ ਫਿਰ ਅੰਤਰ ਸਦਾ ਸੰਭਾਲੇ।
ਸਾਹਿਬ ਕਹਿੰਦੇ ਹੇ ਨਾਨਕ, ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਜੀਵ ਇਸਤਰੀ ਪਰਮਾਤਮਾ ਦੀ ਮਿਲੀ ਹੋਈ ਮਿਲ ਜਾਂਦੀ ਹੈ, ਜਿਹੜੀ ਆਪਣੇ ਅੰਦਰ ਸਦਾ ਹੀ ਉਹਨੂੰ ਯਾਦ ਕਰਦੀ ਹੈ।
ਇੱਕ ਰੋਵਹੇ ਤਿਰਹੇ ਵਿਛੁਨੀਆ ਅੰਧੀ ਨਾ ਜਾਣੈ ਤਿਰ ਹੈ ਨਾਲੇ।
ਇੱਕ ਰੋਂਦੀਆਂ ਹਨ ਪਰਮਾਤਮਾ ਤੋਂ ਵਿਛੜ ਕੇ, ਉਹਨਾਂ ਅੰਨੀਆਂ ਯਾਨੀ ਕਿ ਉਹਨਾਂ ਮਨਮੁਖਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹ ਨਹੀਂ ਸਮਝ ਆਉਂਦੀ ਕਿ ਵਾਹਿਗੁਰੂ ਜਿਹੜਾ ਮੇਰੇ ਬਿਲਕੁਲ ਨੇੜੇ। ਗੁਰੂ ਗ੍ਰੰਥ ਸਾਹਿਬ ਨੇ ਜਦੋਂ ਵੀ ਅਕਾਲ ਪੁਰਖ ਦੀ ਗੱਲ ਕੀਤੀ ਕਿਤੇ ਬਾਹਰ ਨਹੀਂ ਕੀਤੀ, ਕਿਸੇ ਦਿਸ਼ਾ ਵਿੱਚ ਨਹੀਂ ਕੀਤੀ। ਉਹ ਕਹਿੰਦੇ ਆ ਸਰੀਰ ਤੇਰਾ ਮੰਦਰ ਹੈ, ਉਹਦਾ ਇੱਕ ਹਰਿਮੰਦਰ ਤੈਨੂੰ ਮੈਂ ਬਾਹਰ ਬਣਾ ਕੇ ਦਿੱਤਾ ਹੈ, ਇਸ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਗੁਰਬਾਣੀ ਸੁਣ, ਗੁਰਬਾਣੀ ਨੂੰ ਵਿਚਾਰ ਤੇ ਗੁਰੂ ਕੇ ਸਿੱਖਾ ਤੂੰ ਇਸ ਹਰਿਮੰਦਰ ਨਾਲ ਇੰਨਾ ਪ੍ਰੇਮ ਕਰ, ਇਹਦੇ ਨਾਲ ਇੰਨਾ ਮੋਹ ਕਰ ਕਿ ਇੱਥੇ ਆਉਂਦਿਆਂ ਆਉਂਦਿਆਂ ਇੱਕ ਦਿਨ ਤੇਰਾ ਸਰੀਰ ਹੀ ਹਰਿਮੰਦਰ ਸਾਹਿਬ ਵਰਗਾ ਬਣ ਜਾਏ। ਇਸ ਹਰਿਮੰਦਰ ਸਾਹਿਬ ਦੇ ਵਿੱਚੋਂ ਜਿਹੜੀ ਨਾਮ ਦੀ ਆਵਾਜ਼ ਆ ਰਹੀ ਉਹ ਤੇਰੇ ਸਰੀਰ ਦੇ ਵਿੱਚੋਂ ਆਉਣ ਲੱਗ ਪਵੇ, ਇੱਥੋਂ ਤੱਕ ਸ਼ਬਦ ਦੀ ਵਿਚਾਰ ਸੀ। ਆਓ ਬਾਰਾਂ ਮਾਹ ਮਾਝ ਵਿੱਚੋਂ ਅਗਲੀ ਜਿਹੜੀ ਫੱਗਣ ਮਹੀਨੇ ਨਾਲ ਸੰਬੰਧਿਤ ਸ਼ਬਦ ਨੇ ਦੋ ਅਖੀਰਲੇ, ਉਹਨਾਂ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ।
ਇਹ ਬਾਣੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਉਚਾਰੀ ਹੈ। ਬਾਰਾਂ ਮਾਹ ਮਾਝ 133 ਅੰਗ ਤੇ ਸੁਭਾਏ ਮਾਨ ਹੈ। और इहदे विच कुल 14 शब्द ने। पहला शब्द ते 14वां महीनियां नाल संबंध नहीं रखता। दो नंबर तो लैके 13 तक जिहड़े 12 शब्द ने एक एक महीने की व्याख्या करते हैं। ध्यान देना, सिख काल का पुजारी नहीं, अकाल का पुजारी है, समय तो बाहर है। पर क्योंकि असी शरीर की दुनिया विच रहिंदे आ, टाइम विच रहिंदे आ, महीनियां विच रहिंदे आ, इस आधार ते गुरु अर्जन देव जी ने हर एक महीने विच सिख ने की काम करना है। चेत तो शुरू हुंदा है, ये भी मैं बेनती कर दिया। साड़ी सभ्यता दे अनुसार, साडे धर्म दे अनुसार ये साल का अखीरला महीना है फगण जिहड़ा। एक चेतर नूं नवा साल शुरू होना है, हौली हौली ये पिरत पवे, पता लगे भी साडा नवा साल कित्थों शुरू हुंदा। एक जनवरी साडा नवा साल नहीं है, ठीक है, उस ढंग नाल उहदी वरतों करनी एक वक्री गल है। पर इत्थे इह महीने का अखीरला जिहड़ा शब्द है, दो शब्द ने जिहदे विच महाराज कहिंदे फलगुण आनंद उपार जना। चेत तों शुरू होया सी साल, पत्ते निकले सन चेत दे महीने विच, ते फलगुण, फल दा अर्थ है फल, गुण गुणा दा फल लग जाना। जिस गुरमुख ने इन्हां 12 महीनियां दे विच इस 12वां माझ दे अनुसार जीवन नूं बतीत कीता है, एक दिन समा आउंदा वो खीर ते जाके उन्हूं फल लग जांदे ने। फल गुण दा मतलब है गुरु के शब्द दे फल लग जाने, अमृत दा फल उन्हूं लग जाना, आनंद उपार जना। उन्हां जना दे विच आनंद रूपी फल लग चुका है फगण दे महीने विच। हर सज्जन प्रगटे आए ते उहदे जीवन दे एक एक लूं विचों, एक एक रोम विचों सज्जन वाहगुरु अकाल पुरख प्रगट होए हन। उहदी जिहड़ी लोह है, ਉਹਦਾ ਜਿਹੜਾ ਨੂਰ ਪ੍ਰਗਟ ਹੋਇਆ ਹੈ।
ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ।
ਇਸ ਕਾਰਜ ਵਿੱਚ ਇੱਕ ਤੇ ਗੁਰੂ ਕੇ ਸ਼ਬਦ ਨੇ ਆਪਣਾ ਰੋਲ ਨਿਭਾਇਆ, ਗੁਰਬਾਣੀ ਦੀ ਕਮਾਈ ਕੀਤੀ ਹੈ, ਤੇ ਦੂਜਾ ਸੰਤ ਸਹਾਈ ਰਾਮ ਕੇ, ਉਹ ਸੰਤ ਜਨਾਂ ਦੀ ਉਹਨਾਂ ਸੰਗਤ ਕੀਤੀ ਹੈ। ਹੁਣ ਅਸੀਂ ਤੇ ਇੱਕ ਪਾਸਾ ਕੱਟੀ ਜਾਂਦੇ ਹਾਂ ਤਾਂ ਵੀ ਕੋਈ ਸੰਤ ਹੁੰਦਾ ਹੀ ਨਹੀਂ ਜੀ, ਕੋਈ ਗੁਰਮੁਖ ਹੁੰਦਾ ਹੀ ਨਹੀਂ। ਇਹਨਾਂ ਤੁਕਾਂ ਦੇ ਅਰਥ ਕੀ ਕਰੋਗੇ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਿਰਪਾ ਕਿੰਨਾ ਕੀਤੀ? ਸਿੱਧਾ ਕਿਹਾ ਨਾ ਉਹਨਾਂ ਨੇ ਕੀਤੀ ਜਿਹਨਾਂ ਨੂੰ ਸੰਤ ਕਿਹਾ। ਇਹਦਾ ਮਤਲਬ ਇਹ ਨਹੀਂ ਵੀ ਸੰਤ ਇੱਕ ਬੰਦਾ ਕਿਸੇ ਨੇ ਡੇਰਾ ਖੋਲ੍ਹ ਲਿਆ ਜਾਂ ਚੋਲਾ ਪਾ ਲਿਆ, ਸਿਰਫ ਉੱਥੋਂ ਤੱਕ ਸੀਮਤ ਹੈ। ਉਹ ਚੋਲੇ ਵਾਲਾ ਵੀ ਹੋ ਸਕਦਾ, ਉਹ ਸਿੱਧੇ ਕੱਪੜਿਆਂ ਵਾਲਾ ਵੀ ਹੋ ਸਕਦਾ, ਉਹ ਘਰ ਵਿੱਚ ਗ੍ਰਿਸਤੀ ਵੀ ਹੋ ਸਕਦਾ, ਅਤੇ ਜੇ ਉਹ ਕਿਤੇ ਵਿਦਿਆਲਾ ਖੋਲ੍ਹ ਕੇ ਗੁਰਮਤ ਦੀ ਪੜ੍ਹਾਈ ਕਰਾ ਰਿਹਾ ਤੇ ਉਹ ਵੀ ਹੋ ਸਕਦਾ ਹੈ। ਖੰਡਨ ਕਿਸੇ ਦਾ ਨਹੀਂ, ਹਾਂ ਕਰਮ ਦਾ ਖੰਡਨ ਹੈ। ਜੋ ਨਾ ਧਰਾ ਕੇ ਉਸ ਕਰਮ ਤੇ ਨਹੀਂ ਤੁਰਦਾ, ਪਰ ਸਾਡੀ ਆਦਤ ਬਣ ਗਈ ਲੋਕਾਂ ਨੂੰ ਕੰਨ ਰਸ ਦਿਵਾਉਣ ਵਾਸਤੇ ਇਸ ਪਾਸੇ ਤੁਰੇ ਹਾਂ। ਮਹਾਰਾਜ ਕਹਿੰਦੇ ਇੱਕ ਕੰਸੈਪਟ ਹੈ ਸਿੱਖ ਦਾ ਸ਼ਬਦ, ਇੱਕ ਕੰਸੈਪਟ ਹੈ ਸ਼ਬਦ ਜਿਨ੍ਹਾਂ ਦੇ ਜੀਵਨ ਵਿੱਚ ਵਸਿਆ। ਪਖੰਡੀ ਸ਼ੁਰੂ ਤੋਂ ਰਹੇ ਨੇ, ਅੱਜ ਵੀ ਨੇ, ਆਉਣ ਵਾਲੇ ਵਿੱਚ ਵੀ ਰਹਿਣਗੇ, ਪਰ ਅਸਲੀ ਉਦੋਂ ਵੀ ਸਨ, ਅੱਜ ਵੀ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ। ਇਸ ਕਰਕੇ ਉਹਨਾਂ ਦੀ ਸੰਗਤ ਕਰਕੇ ਇਹ ਪ੍ਰਾਪਤੀ ਹੋਈ ਹੈ।
ਤੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ।
ਉਸ ਗੁਰਮੁਖ ਦੇ ਜੀਵਨ ਦੀ ਸੇਜ ਬੜੀ ਸੋਹਣੀ ਬਣ ਗਈ, ਉਹਦੇ ਜੀਵਨ ਵਿੱਚ ਹੁਣ ਕੋਈ ਦੁੱਖ ਨਹੀਂ, ਆਨੰਦ ਹੀ ਆਨੰਦ ਹੈ।
ਇਚ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ।
ਉਸ ਵਡਭਾਗੀ ਜੀਵ ਦੀ ਇੱਛਾ ਪੂਰੀ ਹੋ ਗਈ, ਉਹਨੇ ਪਰਮਾਤਮਾ ਪਤੀ ਨੂੰ ਪ੍ਰਾਪਤ ਕਰ ਲਿਆ ਹੈ।
ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ।
ਹੁਣ ਉਹ ਆਪਣੀਆਂ ਸਖੀਆਂ ਦੇ ਨਾਲ, ਗੁਰਮੁਖਾਂ ਦੇ ਨਾਲ ਮਿਲ ਕੇ ਪਰਮਾਤਮਾ ਦੇ ਗੁਣ ਗਾ ਰਿਹਾ ਹੈ, ਗੁਣ ਗਾ ਰਹੀ ਹੈ, ਇੱਕੋ ਹੀ ਅਰਥ ਨੇ ਇਹਦੇ। ਲਗਾਤਾਰ ਉਹਦੇ ਅੰਦਰੋਂ ਕੀਰਤਨ ਦੀ ਉਤਪਤੀ ਹੁੰਦੀ, ਵਾਹਿਗੁਰੂ ਦੀ ਉਸਤਤ ਉਹ ਆਪਣੇ ਸੰਗੀਆਂ ਨਾਲ ਮਿਲ ਕੇ ਗਾਉਂਦੀ ਹੈ।
ਹਰ ਜੇ ਹਾਇ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ।
ਉਹਨੂੰ ਆਪਣੇ ਵਾਹਿਗੁਰੂ ਵਰਗਾ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਕਿ ਜਿੰਨਾ ਉਹ ਪਿਆਰ ਦਿੰਦਾ ਹੈ ਉਹਨੂੰ। ਹੋਰ ਸੰਸਾਰ ਫਿੱਕਾ ਪੈ ਜਾਂਦਾ ਹੈ, ਉਹਦੇ ਬਰਾਬਰ ਦਾ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਪਲਕ ਪਲਕ ਸਵਾਰੇ ਓਨ ਨਿਹ ਚਲ ਦਿੱਤੀ ਅਨਜਾਏ।
ਉਸ ਵਾਹਿਗੁਰੂ ਨੇ ਕਿਰਪਾ ਕਰਕੇ ਉਹਦਾ ਲੋਕ ਪਰਲੋਕ ਸੁਹੇਲਾ ਕਰ ਦਿੱਤਾ ਹੈ, ਤੇ ਉਹਨੂੰ ਨਿਹਚਲ ਟਿਕਾਣਾ ਸ਼ਬਦ ਦਾ ਜਿਹੜਾ ਟਿਕਾਣਾ ਹੈ ਬਖਸ਼ ਦਿੱਤਾ ਹੈ
ਸੰਸਾਰ ਸਾਗਰ ਤੇ ਰੱਖੇ ਅਨ ਬਾਹੁੜ ਨਾ ਜਨਮ ਧਾਏ
ਸੰਸਾਰ ਸਾਗਰ ਤੋਂ ਉਹਨੂੰ ਵਾਹਿਗੁਰੂ ਨੇ ਬਚਾ ਲਿਆ ਪਰਤ ਕੇ ਜਨਮਾਂ ਮਰਨਾ ਦੇ ਦੁੱਖਾਂ ਦੇ ਵਿੱਚੋਂ ਨਹੀਂ ਪੈਂਦਾ ਭਾਵ ਉਹਦੀ ਜ਼ਿੰਦਗੀ ਜੀਵਨ ਜਿਹੜਾ ਸੰਪੂਰਨ ਹੋ ਚੁੱਕਾ ਹੈ
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ
ਜੇ ਉਹਨੂੰ ਪੁੱਛੋ ਬਈ ਤੂੰ ਆਪਣੇ ਵਾਹਿਗੁਰੂ ਦੇ ਕੁਝ ਗੁਣ ਸਾਨੂੰ ਬੋਲ ਕੇ ਦੱਸ ਉਹ ਕਹਿੰਦਾ ਕਿੰਨੇ ਕੁ ਗੁਣ ਦੱਸਾਂ ਮੇਰੀ ਜ਼ੁਬਾਨ ਇੱਕ ਹੈ ਉਹਦੀ ਵਿਆਖਿਆ ਨਹੀਂ ਹੋ ਸਕਦੀ ਹਾਂ ਜਿਹੜੇ ਉਹਦੇ ਚਰਨਾਂ ਨਾਲ ਜੁੜੇ ਨੇ ਉਹ ਤਰ ਗਏ ਨੇ ਉਹਦੇ ਨਾਮ ਦੇ ਨਾਲ ਜਿਹੜੇ ਜੁੜੇ ਨੇ ਉਹਦੇ ਗੁਣਾਂ ਨਾਲ ਜੁੜੇ ਨੇ ਉਹ ਪਾਰ ਉਤਾਰੇ ਨੂੰ ਪ੍ਰਾਪਤ ਹੋਏ ਹਨ
ਪਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਕਮਾਏ
ਇੱਥੇ ਮਹਾਰਾਜ ਨੇ ਇੱਕ ਗੱਲ ਦੀ ਵਿਆਖਿਆ ਕਰ ਦਿੱਤੀ ਵੀ ਫਲ ਗੁਣ ਨਿਤ ਸਲਾਈਐ ਨਿਤ ਕਿਉਂ ਕਿਹਾ ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਮੇਰੇ ਸਿੱਖ ਕਿਤੇ ਇੱਕ ਫੱਗਣ ਵਾਲੇ ਦਿਨ ਹੀ ਕਹਿ ਦੇਣ ਵੀ ਇੱਕ ਦਿਨ ਕਰਨਾ ਨਿਤ ਕਿਹਾ ਇੱਥੇ ਨਿਤ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ ਕਦੀ ਸਾਲ ਬਾਅਦ ਆਏ ਤੇ ਇੱਕ ਦਿਨ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਪ੍ਰਵਾਨ ਹੈ ਪਰ ਨਿਤ ਪ੍ਰਤ ਨਾਵਣ ਕਿਵੇਂ ਕਰਨਾ ਹੈ ਕਹਿੰਦੇ ਘਰ ਜਾ ਕੇ ਤੂੰ ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਸਿਮਰਨ ਕਰਨਾ ਹੈ ਗੁਰਬਾਣੀ ਦੀ ਵਿਚਾਰ ਕਰਨੀ ਹੈ ਨਾਮ ਜਪਣਾ ਹੈ ਉਹ ਰੋਜ਼ ਦਾ ਇਸ਼ਨਾਨ ਹੋਵੇਗਾ ਇੱਥੋਂ ਇਸ਼ਨਾਨ ਲੈ ਕੇ ਹੋਮਵਰਕ ਲੈ ਕੇ ਸਿੱਖ ਚਲਾ ਗਿਆ ਇਸ ਕਰਕੇ ਕਹਿੰਦੇ ਫਲ ਗੁਣ ਨਿਤ ਸਲਾਹੀ ਹੈ ਇਸ ਫੱਗਣ ਦੇ ਮਹੀਨੇ ਨੂੰ ਨੇਤੀ ਫੱਗਣ ਬਣਾ ਦੇਣਾ ਹੈ ਬਸੰਤ ਇੱਕ ਦਿਨ ਨਹੀਂ ਸਿੱਖ ਦੀ ਬਾਰਾਂ ਮਹੀਨੇ ਬਣ ਜਾਂਦੀ ਏ ਇਸ ਕਰਕੇ ਕਹਿੰਦੇ ਨੇ ਉਹ ਵਾਹਿਗੁਰੂ ਉਹਦੀ ਸਿਫਤ ਕਰਨੀ ਜਿਹਨੂੰ ਤਿਲ ਵੀ ਤਮਾ ਨਹੀਂ ਕਿ ਮੇਰੀ ਕੋਈ ਵਡਿਆਈ ਕਰੇ
ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ
ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ ਨੇ ਉਹਨਾਂ ਦਾ ਸਹਾਈ ਹੁੰਦਾ ਹੈ ਨਾਲ ਉਹਨਾਂ ਨੂੰ ਆਸਰਾ ਦਿੰਦਾ ਹਰ ਇੱਕ ਦੁੱਖ ਸੁੱਖ ਸਰਵਣ ਕਰਦਾ ਹੈ
ਹਰ ਗੁਰ ਪੁਰਾਧਿਆ ਦਰਗਹ ਸੱਚ ਖਰੇ
ਉਹਨਾਂ ਨੇ ਗੁਰੂ ਦੇ ਰਾਹੀਂ ਪੂਰੇ ਹਰੀ ਵਾਹਿਗੁਰੂ ਦੀ ਉਸਤਤ ਜਿਹੜੀ ਉਹਦੀ ਆਰਾਧਨਾ ਕੀਤੀ ਹੈ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਖਾਲਸ ਹੋਏ ਹਨ ਸ਼ੁੱਧ ਹੋ ਗਏ ਹਨ
ਸਰਬ ਸੁਖਾ ਨਿਧ ਚਰਨ ਹਰ ਔਜਲ ਬਿਖਮ ਤਾਰੇ
ਇਸ ਬਿਖੇ ਵਿਕਾਰਾਂ ਦੇ ਬੜੇ ਹੀ ਔਖੇ ਸਮੁੰਦਰ ਸੰਸਾਰ ਨੂੰ ਉਹ ਤਰ ਗਏ ਨੇ ਤੇ ਉਹਨਾਂ ਨੇ ਵਾਹਿਗੁਰੂ ਦੇ ਸਾਰੇ ਸੁਖਾਂ ਦੇ ਖਜ਼ਾਨੇ ਚਰਨ ਜਿਹੜੇ ਨੇ ਅੰਦਰ ਧਾਰਨ ਕੀਤੇ ਹਨ
ਪ੍ਰੇਮ ਭਗਤ ਤਿਨ ਪਾਈਆ ਦਿਖਿਆ ਨਾਹੀ ਜਰੇ
ਪ੍ਰੇਮ ਭਗਤ ਦੇ ਵਿੱਚ ਭਿੱਜੇ ਨੇ ਔਰ ਵਿਖਿਆ ਵਿਕਾਰਾਂ ਤੋਂ ਉੱਚੇ ਉੱਠ ਗਏ ਹਨ
ਉੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ
ਝੂਠ ਅੰਦਰੋਂ ਉਹਨਾਂ ਦੇ ਭੱਜ ਗਿਆ ਦੁਬਿਧਾ ਅੰਦਰੋਂ ਚਲੀ ਗਈ ਸੰਪੂਰਨ ਸੱਚ ਨਾਮ ਨਾਲ ਭਰੇ ਗਏ
ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ
ਉਹਨਾਂ ਦੇ ਧਿਆਨ ਵਿੱਚ ਸਦਾ ਇੱਕ ਵਾਹਿਗੁਰੂ ਰਹਿੰਦਾ ਪਾਰ ਬ੍ਰਹਮ ਦੀ ਸੇਵਾ ਇੱਕ ਮਨ ਹੋ ਕੇ ਕਰਦੇ ਹਨ
ਮਾਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ
ਮਹਾਰਾਜ ਨੇ ਭਰਮ ਕੱਢਣ ਵਾਸਤੇ ਵੀ ਕਿਤੇ ਅਸੀਂ ਦਿਨਾਂ ਨੂੰ ਵੱਡੇ ਛੋਟੇ ਨਾ ਸਮਝਣ ਲੱਗ ਜਾਈਏ ਮਹੀਨਿਆਂ ਨੂੰ ਛੋਟੇ ਵੱਡੇ ਨਾ ਸਮਝੀਏ ਬਾਅਦ ਵਿੱਚ ਪੰਕਤੀ ਕਹਿ ਦਿੱਤੀ ਵੀ 24 12 ਮਹੀਨੇ 365 ਦਿਨ ਸਾਰੇ ਸਿੱਖ ਵਾਸਤੇ ਚੰਗੇ ਨੇ ਇਹ ਨਹੀਂ ਵੀ ਆਹ ਦਿਨ ਆਹ ਕੰਮ ਕਰਨਾ ਆਹ ਨਹੀਂ ਕਰਨਾ ਜਿੱਦਣ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਉਹ ਸਾਰੇ ਹੀ ਦਿਨ ਭਲੇ ਹਨ
ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹੋ ਹਰੇ
ਇਸ ਕਰਕੇ ਕਹਿੰਦੇ ਨੇ ਮੇਰੀ ਅਰਦਾਸ ਹੈ ਕਿਰਪਾ ਕਰ ਦਿਓ ਰਹਿਮਤ ਕਰ ਦਿਓ ਆਪਣੇ ਦਰਸ਼ਨ ਬਖਸ਼ਿਸ਼ ਕਰੋ ਆਓ ਇੱਕ ਵਾਰੀ ਸਾਰੇ ਪਿਆਰ ਨਾਲ ਹਾਜ਼ਰੀ ਲਵਾਈਏ ਕਿਰਤ ਕਰਮ ਕੇ ਵਿਛੋੜੇ ਕਿਰਤ ਕਰਮ ਕੇ ਵਿਛੋੜੇ
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 ਕਰ ਕਿਰਪਾ ਮੇਲੋ ਰਾਮ ਕਰ ਕਿਰਪਾ ਮੇਲੋ ਰਾਮ
कर कृपा मिलो राम, कर कृपा मिलो राम,
कर कृपा मिलो राम, कर कृपा मिलो राम,
कर कृपा मिलो राम, कर कृपा मिलो राम।
सो साध संगत जी इन्ना समा प्रवान कर लेना, सारियां दा बहुत धन्नवाद। विशेष तौर ते सिंह साहब ज्ञानी जगतार सिंह जी हैड ग्रंथी श्री दरबार साहब, उन्हां दा धन्नवाद, आप समूह संगत दा धन्नवाद। आओ अखीरलियां पंक्तियां पढ़ के समाप्ति करिए जी।
माह दिवस मूरत भले जिस को नदर करे, नानक मंगा दर्श दान, कृपा करो हरे। वाहे गुरु जी का खालसा, वाहे गुरु जी की फतेह।